ਸਾਧ ਸੰਗਤ ਸਾਰੇ ਪ੍ਰੇਮੀ ਦਿਆਰਾਂ ਨੂੰ ਛੱਡ ਕੇ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਪਣੇ ਗੁਰੂ ਨੂੰ ਸ਼ਰਧਾ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਆਓ, ਜਿਸ ਵਾਸਤੇ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ, ਉਹ ਸਾਡਾ ਕੀ ਫਰਜ਼ ਹੈ, ਉਹ ਅਸੀਂ ਕੀ ਕਰਨਾ ਇੱਥੇ ਆ ਕੇ। ਜਿਹੜਾ ਇਹ ਜੀਵ ਹੈ, ਇਹ ਪਰਮੇਸ਼ਰ ਤੋਂ ਵਿਛੜ ਕੇ ਜਦ ਵੀ ਕਿਸੇ ਨੂੰ ਕੋਈ ਦੁੱਖ ਮਿਲਦਾ, ਸਮਝੋ ਕੋਈ ਗਲਤੀ ਕਰੀ ਹੋਈ ਆ ਉਸਦੀ, ਚਾਹੇ ਉਹ ਮੰਨੇ ਚਾਹੇ ਨਾ ਮੰਨੇ। ਮੰਨੇਗਾ ਸੁਖੀ ਹੋ ਜਾਵੇਗਾ, ਨਹੀਂ ਮੰਨੇਗਾ ਦੁਖੀ। ਇਹ ਸੂਲ ਹੈ ਪਰਮੇਸ਼ਰ ਦਾ। ਉਹ ਕੋਈ ਗਲਤੀ ਛੇ, ਇਹ ਜੀਵ ਆਤਮਾ ਪਰਮੇਸ਼ਰ ਤੋਂ ਲਹਿਦਾ ਹੋ ਗਿਆ। ਇਹ ਕੋਈ ਦ੍ਰਿਸ਼ਟਾਂਤ ਵੀ ਹੈ, ਕੋਈ ਮਿਸਾਲ ਵੀ ਹੈ ਬਈ, ਜਿਹੜਾ ਗਲਤੀ ਦਾ ਫਲ ਭੁਗਤਦਾ ਹੈ ਪਰਮੇਸ਼ਰ ਦਾ, ਇਹੋ ਜਿਹਾ ਕੋਈ ਉਦਾਹਰਣ ਹੈ? ਬਹੁਤ ਨੇ, ਆਨਮਤਾਂ ਦੇ ਵਿੱਚ ਵੀ ਨੇ, ਗੁਰੂ ਘਰ ਦੇ ਵਿੱਚ ਵੀ ਬਹੁਤ ਨੇ। ਕਹਿੰਦੇ ਗੁਰੂ ਵੀ ਗਲਤੀ ਕਰਨ ਵਾਲੇ ਨੂੰ ਸਜ਼ਾ ਦਿੰਦਾ, ਗੁਰੂ ਉਹ ਤਾਂ ਸਜ਼ਾ ਵੀ ਬਹੁਤ ਲੰਬੀ ਹੈ, ਬਹੁਤ ਲੰਬੀ ਸਜ਼ਾ ਗੁਰੂ। ਕਹਿੰਦੇ ਜੰਮਦਾ ਮਰਦਾ, ਜੰਮਦਾ ਮਰਦਾ, ਮਰ ਮਰ ਜੰਮੇ ਜੰਮੇ ਫਿਰ ਮਰੇ, ਬਹੁਤ ਲੰਬਾ ਸਫ਼ਰ ਸਜਾਏ ਪਿਆ ਦੇਸ਼ ਲੰਮੇ। ਔਰ ਇਸ ਤਰ੍ਹਾਂ ਹਰ ਇੱਕ ਮਤ ਦੇ ਵਿੱਚ, ਪਰਮਾਰਥ ਦੇ ਵਿੱਚ ਵੀ ਜੋ ਕੋਈ ਗਲਤੀ ਕਰਦਾ ਹੈ ਉਹਨੂੰ ਫਲ ਮਿਲਦਾ। ਕਰੋ, ਦੇਖ ਲਓ, ਗੁਰੂ ਘਰ ਦੇ ਵਿੱਚ ਵੀ ਸਜ਼ਾ ਲਾ ਦਿੰਦੇ ਨੇ ਬਈ ਤੈਥੋਂ ਗਲਤੀ ਹੋ ਗਈ, ਕਮੀਨਾ ਲੰਗਰ ਦੇ ਭਾਂਡੇ ਮਾਂਜ, ਸਮਝੋ ਸਜ਼ਾ ਕੱਟੀ ਗਈ। ਜਦ ਉਹਨੇ ਸਵਾ ਮਹੀਨਾ ਭਾਂਡੇ ਮਾਂਜੇ ਲੰਗਰ ਦੇ, ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਆਲਕੋਟ ਕੋਈ ਇਸਲਾਮ ਦਾ ਵਕੀਰ ਸੀ, ਉਹ ਸੀ ਸ਼ਕਤੀਆਂ ਵਾਲਾ ਨਾ ਮੇਰੇ ਵਿਸਰ ਗਿਆ ਹਮਜਾ ਗੌਂਸ, ਕਿਉਂ ਮੈਂ ਅਨਪੜ੍ਹ ਹਾਂ ਨਾ, ਜਿਹੜੇ ਪੜ੍ਹੇ ਹੁੰਦੇ ਉਹਨਾਂ ਨੇ ਤਾਂ ਲਿਖਿਆ ਹੁੰਦਾ ਅੰਦਰ ਸਭ ਕੁਛ, ਸਾਡੀ ਗੱਲ ਹੈ ਸੁਧਈ, ਜੇ ਮੂਹਰੇ ਆ ਗਈ ਨਾ ਆਈ ਨਾ ਆਈ, ਇਸ ਤਰ੍ਹਾਂ ਦਾ ਹੁੰਦਾ ਹੈ। ਹਮਜਾ ਗੌਸ ਦੀ ਇਸਲਾਮ ਦਾ ਫਕੀਰ ਸੀਗਾ, ਸ਼ਕਤੀ ਵਾਲਾ, ਗਿਆਨਵਾਨ ਨਹੀਂ ਸੀ। ਆਪਾਂ ਨੂੰ ਤਾਂ ਆਪਾਂ ਦਾ ਪਛਾਣ ਵੀ ਨਹੀਂ ਸਕਦੇ ਮਹਾਤਮਾ ਨੂੰ, ਵੀ ਕਿਹੜਾ ਪੂਰਾ ਕਿਹੜਾ ਅਧੂਰਾ ਹੈ। ਮਾੜੀ ਜਿਹੀ ਸ਼ਕਤੀ ਹੋ ਜਾਵੇ ਕਿਸੇ ਦੇ ਵਿੱਚ, ਸਾਰੀ ਦੁਨੀਆ ਨੂੰ ਇੱਕ ਥਾਂ ਪਾਣੀ ਪਿਲਾ ਦੇਵੇਗਾ, ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ ਹੋਵੇਗੀ। ਸ਼ਾਂਤੀ ਉਸ ਨੂੰ ਹੋਵੇਗੀ ਜਿਹੜਾ ਪਰਮੇਸ਼ਰ ਨਿਰਗੁਣ, ਉਸਦੇ ਜਿਹੜੇ ਚਰਨ ਵੀ ਨਿਰਗੁਣ ਨੇ, ਜਦ ਇਹਦੀ ਸੁਰਤ ਉਸ ਚਰਨਾਂ ਦੇ ਵਿੱਚ ਜੁੜੇਗੀ, ਤਦ ਫਿਰ ਜਿਹੜੀ ਉਹ ਮੌਜ ਹੈ ਨਾ ਚਰਨਾਂ ਦੀ, ਉਹ ਜਿਹੜਾ ਚਰਨਾਂ ਦਾ ਸੁੱਖ ਹੈ, ਉਹ ਜਿਹੜਾ ਅਵਸਥਾ ਦਾ ਆਨੰਦ ਆ, ਉਹੀ ਸਿੱਖ ਜਾਣਦਾ ਉਸਨੂੰ, ਦੂਆ ਨਹੀਂ ਜਾਣ ਸਕਦਾ। ਬਸ ਉੱਥੇ ਦਾ ਕੋਈ ਬਹੁਤ ਵੱਡਾ ਅਮੀਰ ਹਿੰਦੂ, ਜਿਨ੍ਹਾਂ ਨੂੰ ਸ਼ਾਹੂਕਾਰ ਵੀ ਕਹਿੰਦੇ ਨੇ, ਸੇਠ ਵੀ ਕਿਹਾ ਜਾਂਦਾ, ਉਸਦੇ ਔਲਾਦ ਨਹੀਂ ਸੀ। ਇਹ ਜਿਹੜੀ ਔਲਾਦ ਆ, ਪੁੱਤਰ ਨਾ ਹੋਣਾ, ਇਹ ਵੀ ਕੋਈ ਪਿੱਛੇ ਗਲਤੀ ਕਰੀ ਹੋਈ ਆ ਉਸਦੀ, ਗਲਤੀ ਦਾ ਫਲ ਹੈ ਉਸ ਨੂੰ ਦੁੱਖ। ਪੁੱਤਰ ਨਾ ਹੋਣ 'ਤੇ ਉਹ ਫਿਰ ਆਪਣਾ ਦੁਖੀ ਰਹਿੰਦਾ, ਕਿਉਂ ਬਹੁਤ ਕੁਛ ਹੁੰਦਾ ਨਾ ਸ਼ਾਹੂਕਾਰਾਂ ਦੇ, ਤਾਂ ਫਿਰ ਸਾਹਮਣ ਵਾਲਾ ਕੋਈ ਹੁੰਦਾ ਨਹੀਂ, ਉਹ ਵਿਚਾਰੇ ਤੜਫੀ ਜਾਂਦੇ ਨੇ। ਇਸ ਬਾਰੇ ਗੁਰੂ ਸਾਹਿਬ ਨੇ ਵੀ, ਕਿਉਂ ਗੁਰੂ ਸਾਹਿਬ ਜੀ ਨੇ ਜੋਈ ਪੱਖ ਰੱਖੇ ਨੇ ਨਾ, ਆਪ ਵੀ ਗ੍ਰਸਤ ਦੇ ਵਿੱਚ ਰਹੇ ਨੇ, ਜੋ ਪੁੱਤਰ ਦਾ ਵਿਲੱਖਣ ਉਹ ਵੀ ਮਹਾਰਾਜ ਜੀ ਨੇ ਲਿਖਿਆ ਵੀ ਜਿਹੜਾ ਪੁੱਤਰ ਹੈ ਇੱਕ ਘਰ ਦਾ ਨਿਸ਼ਾਨ ਹੈ, ਦੀਵਾ ਜੀ ਨੂੰ ਕਹਿੰਦੇ ਨੇ। ਗੁਰਬਾਣੀ ਵਿੱਚ ਵੀ ਲਿਖਿਆ ਪੁੱਤੀ ਗੰਢ ਪਵੇ ਸੰਸਾਰ, ਸੰਸਾਰ ਦ੍ਰਿਸ਼ਟੀ ਦੁਆਰਾ ਦੇਖੀਏ ਦੋ ਦ੍ਰਿਸ਼ਟੀਆਂ ਨੇ, ਦੋ ਹੀ ਪੱਖ ਹੋਣਗੇ ਹਰ ਇੱਕ ਪਾਸੇ। ਕਹਿੰਦੇ ਜੇ ਪੁੱਤਰ ਨਹੀਂ ਕਰਦੇ ਵਿੱਚ ਤਾਂ ਨਾ ਤਾਂ ਕੋਈ ਵਾਧਾ ਹੋਣਾ, ਨਾ ਕੋਈ ਰਿਸ਼ਤੇਦਾਰੀ ਹੋਣੀ ਆ, ਬਸ ਇਸ ਤਰ੍ਹਾਂ ਦਾ ਮਹਾਰਾਜ ਜੀ ਨੇ ਗੁਰਬਾਣੀ 'ਚ ਦੱਸਿਆ। ਪੜ੍ਹੋ ਪਰਮਾਰਥ ਦ੍ਰਿਸ਼ਟੀ ਦੁਆਰਾ ਇਹ ਗੱਲ ਨਹੀਂ, ਬਸ ਵਿਹਾਰਕ ਦ੍ਰਿਸ਼ਟੀ ਦੁਆਰਾ ਹੀ ਹੈ ਇਹ ਗੱਲ।
ਦੁਨੀਆਂ ਵਿੱਚ ਸੀਰ ਨਾ ਪੁੱਤਰਾ ਤੋਂ ਬਾਜ ਪਿਆਰੇ, ਦੁਨੀਆਂ ਵਿੱਚ ਸੀਰ ਨਾ ਪੁੱਤਰਾ ਤੋਂ ਬਾਜ ਪਿਆਰੇ,
ਕਿਸੇ ਦੇ ਘਰ ਹੋਣ ਤੇ ਲੜਕਾ ਨਾ ਹੋਵੇ, ਨਾ ਲੜਕੀਆਂ ਨੂੰ ਕੋਈ ਪੁੱਛਦਾ, ਜਿਹਦੀਆਂ ਲੜਕੀਆਂ ਨੇ ਉਹਨੂੰ ਨਹੀਂ ਕੋਈ ਪੁੱਛਦਾ। ਕਰੋ ਇੱਕ ਚੀਜ਼ ਹੈ ਬਸ, ਇਹ ਦੁਨੀਆਂ ਦੇ ਪੱਖ ਕਰਕੇ ਹੈ, ਪਰਮਾਰਥ ਕੰਨੀ ਨਹੀਂ ਹੈ। ਪਰਮਾਰਥ ਕੰਨੀ ਤਾਂ ਪੁੱਤਰ ਗਿਆਨ ਹੈ, ਗੁਰੂ ਗਿਆਨ ਪੁੱਤਰ ਹੈ, ਮਹਾਂਪੁਰਸ਼ਾਂ ਕੋਲ ਹੁੰਦੇ ਨੇ ਉਹ। ਆਮ ਦੁਨੀਆਂ ਕੋ ਦੁਨਿਆਵੀ ਪੁੱਤਰਾਂ ਵਿਸ਼ੇ ਕਿਵੇਂ ਦੁਨੀਆਂ ਭੱਜੀ ਫਿਰਦੀ ਹੈ, ਪਰ ਉਹ ਵੀ ਇਸੇ ਤਰ੍ਹਾਂ ਹੀ ਮੁਸ਼ਕਤ ਕਰਦੇ ਨੇ ਵੀ ਉਹ ਪ੍ਰਾਪਤ ਹੋ ਜਾਵੇ। ਉਹ ਇਸ ਤਰ੍ਹਾਂ ਜਿਸ ਤਰ੍ਹਾਂ ਮਿਸਾਲ ਲਓ, ਖੰਨੇ ਇੱਕ ਪ੍ਰੇਮੀ ਸੀ, ਖੰਨੇ ਅੱਠ ਕੁੜੀਆਂ ਸੀ ਉਸਦੇ, ਅੱਠ ਕੁੜੀਆਂ ਨੂੰ ਨਹੀਂ ਕੋਈ ਪੁੱਛੇਗਾ, ਬਸ ਅੱਠ ਕੁੜੀਆਂ ਤੋਂ ਬਾਅਦ ਉਸ ਦਾ ਮਨ ਟੁੱਟ ਗਿਆ ਵੀ ਹੁਣ ਔਲਾਦ ਨਹੀਂ ਹੋਵੇਗੀ, ਜਾਣੀ ਮੁੰਡਾ ਨਹੀਂ ਹੁਣ ਪ੍ਰਾਪਤ ਹੋ ਸਕਦਾ। ਉਸਨੇ ਮਨ ਵਿੱਚ ਇਹ ਬਣਾ ਲਿਆ ਬਈ ਸਾਦੀ ਹੋਰ ਕਰਾਈਏ, ਕੁੜੀਆਂ ਨੂੰ ਕਿਸੇ ਨੇ ਨਹੀਂ ਪੁੱਛਿਆ, ਅੱਠ ਕੁੜੀਆਂ ਉਹ ਘਰ ਵਾਲੀ ਨਾਲੇ ਦੇਖ ਲਓ ਸਾਰੀਆਂ ਨੂੰ ਬੇਦਖਲ ਕਰ ਦਿੱਤਾ। ਬੇਦਖਲ ਹੋਣ ਤੋਂ ਉਹਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਕੋਈ ਬੈਲੀ ਉਹ ਕੋਈ ਮੁਕਤ ਨਹੀਂ ਇਸ ਘਰ ਦੇ ਵਿੱਚ। ਤਾਂ ਉਹ ਕੁਦਰਤੀ ਉਸ ਘਰ ਦੇ ਵਿੱਚ ਹਾਪੜ ਤੋਂ ਇੱਕ ਪ੍ਰੇਮੀ ਵਿਆਹ ਆਇਆ ਸੀ ਉਹਨਾਂ ਦੀ ਲੜਕੀ ਨੂੰ, ਪਿਆਰਾ ਸਿੰਘ ਉਸਦਾ ਨਾਮ ਸੀ। ਉਹ ਦੇਖ ਲਓ ਮਹਾਰਾਜ ਜੀ ਨੂੰ ਜਾਣਦੇ ਹੀ ਨੇ ਜੰਮਦੇ ਹੀ ਪਹਿਲਾਂ ਤੇ, ਪਰ ਖੰਨੇ ਵਾਲਿਆਂ ਨੂੰ ਪਤਾ ਨਹੀਂ ਸੀ। ਨੱਠਵਜ ਬਹੁਤ ਕਰੀ, ਮਾਇਆ ਬਹੁਤ ਸੀ ਕੋਲ, ਮਾਇਆ ਬਹੁਤ ਖਰਚੀ, ਪਰ ਉਹ ਪੁੱਤਰ ਦਾ ਮੂੰਹ ਨਾ ਦੇਖ ਸਕੇ। ਉਹਨੂੰ ਵੀ ਪਤਾ ਲੱਗ ਗਿਆ ਵੀ ਮੇਰਾ ਸਹੁਰਾ ਵਿਆਹ ਕਰਾਊਗਾ ਹੁਣ। ਤਾਂ ਉਸਨੇ ਕਿਹਾ ਬਈ ਆਓ ਮੇਰੇ ਨਾਲ ਸੰਤ ਮਹਾਰਾਜ ਜੀ ਕੋਲ ਚੱਲੋ। ਬੜੇ ਮਹਾਰਾਜ ਜੀ ਤੋਂ ਬਾਅਦ ਦੀ ਗੱਲ ਹੈ, ਛੋਟੇ ਮਹਾਰਾਜ ਜੀ ਸਨ। ਉਹ ਆ ਗਿਆ, ਉਸਨੇ ਆ ਕੇ ਮਹਾਰਾਜ ਜੀ ਨੂੰ ਬੇਨਤੀ ਸਾਰਾ ਦੱਸ ਦਿੱਤਾ ਵੀ ਮਹਾਰਾਜ ਜੀ ਇਸ ਤਰ੍ਹਾਂ ਇਹਨਾਂ ਦੇ ਤਾਂ ਹੁਣ ਮੇਰਾ ਜਿਹੜਾ ਸਹੁਰਾ ਸ਼ਾਦੀ ਹੋਰ ਕਰਾਉਣ ਨੂੰ ਕਹਿੰਦਾ, ਉਹ ਤਾਂ ਤੁਸੀਂ ਕਿਰਪਾ ਕਰਦੇ ਹੋ, ਨਾਲੇ ਤਾਂ ਲੜਕੀਆਂ ਦਾ ਵਿਚਾਰੀਆਂ ਦਾ ਆਦਰ ਹੋ ਜਾਵੇਗਾ ਤੇ ਨਾਲੇ ਲੜਕੀਆਂ ਦੀ ਮਾਂ ਦਾ ਵੀ ਆਦਰ ਹੋ ਜਾਵੇਗਾ, ਸਾਡਾ ਵੀ ਆਦਰ ਹੋ ਜਾਵੇਗਾ। ਇਸ ਤਰ੍ਹਾਂ ਨਾਲ ਛੋਟੇ ਮਹਾਰਾਜ ਕੋ ਅਰਜ ਕਰੀ। ਛੋਟੇ ਮਹਾਰਾਜ ਕਹਿੰਦੇ ਇਉਂ ਕਰ ਬਈ ਪ੍ਰੇਮੀਆਂ ਜਾ ਉਸਨੂੰ ਕਹਿ ਦੇ ਆਪਣੇ ਸਹੁਰੇ ਨੂੰ ਇੱਕ ਸਾਲ ਸ਼ਾਦੀ ਨਾ ਕਰਾਵੇ, ਅਗਰ ਬੱਚਾ ਨਾ ਹੋਇਆ ਉਹ ਸ਼ਾਦੀ ਕਰਾ ਲਵੇ। ਪਰ ਉਹ ਭਾਈ ਪਿਆਰਾ ਸਿੰਘ ਗਿਆ, ਉਸਨੇ ਜਾ ਕੇ ਕਿਹਾ ਇਸ ਤਰ੍ਹਾਂ ਸੰਤ ਮਹਾਰਾਜ ਜੀ ਦਾ ਹੁਕਮ ਹੈ ਵੀ ਇੱਕ ਸਾਲ ਸ਼ਾਦੀ ਨਾ ਕਰਾਓ ਫੇਰ ਕਰਾ ਲਿਓ। ਉਹ ਕਹਿੰਦਾ ਚੰਗਾ, ਸੰਤਾਂ ਦਾ ਬਚਨ ਮੰਨ ਕੇ ਦੇਖ ਲੈਂਦੇ ਹਾਂ, ਸਾਲ ਭਰ ਹੋਰ ਉਡੀਕ ਲੈਂਦੇ। ਸੰਤ ਮਹਾਰਾਜ ਕਹਿੰਦੇ ਅਖੰਡ ਪਾਠ ਕਰਾ ਦਿਓ ਘਰ ਦੇ ਵਿੱਚ। ਖੈਰ ਅਖੰਡ ਪਾਠ ਕਰਾਇਆ ਗਿਆ, ਉਹ ਪਿਆਰਾ ਸਾਨੂੰ ਜਾਣਦਾ ਹੀ ਸੀ, ਬਹੁਤ ਖਹਿੜੇ ਪੈ ਗਿਆ, ਕਹਿੰਦਾ ਤੁਹਾਨੂੰ ਜ਼ਰੂਰ ਲਿਜਾਣਾ। ਮਗਾ ਪੈ ਜਾਂਦ ਮਹਾਰਾਜ ਜਾਂਦੇ ਨੇ ਉੱਥੇ, ਬਾਕੀ ਕੀ ਰਹਿ ਗਿਆ ਫਿਰ? ਕਹਿੰਦਾ ਨਹੀਂ ਜੀ, ਥੋਤੋਂ ਆਸਾ ਦੀ ਵਾਰ ਦਾ ਕੀਰਤਨ ਕਰਾਉਣਾ। ਖੈਰ ਅਸੀਂ ਵੀ ਚਲੇ ਗਏ, ਸਭ ਕੁਛ ਹੋਇਆ, ਅਰਦਾਸ ਵੀ ਹੋ ਗਈ ਵੀ ਇਸਨੂੰ ਪੁੱਤਰ ਦੀ ਦਾਤ ਦੇ। ਆਹ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ, ਇਹਨਾਂ ਨੂੰ ਪੁੱਤਰ ਦੀ ਦਾਤ ਦੇਣੀ ਚਾਹੀਦੀ ਹੈ। ਖੈਰ ਮਹਾਂਪੁਰਸ਼ਾਂ ਦਾ ਵਚਨ ਗੁਰਮੁਖ, ਤਾਂ ਉਸਦੇ ਬੱਚੇ ਦੀ ਮੈਦ ਹੋ ਗਈ, ਕੁੜੀਆਂ ਵੀ ਹੱਸਣ ਲੱਗ ਗਈਆਂ, ਉਹਦੀ ਮਾਂ ਵੀ ਹੱਸਣ ਲੱਗ ਗਈ। ਨਹੀਂ ਉਹਨਾਂ ਤੋਂ ਹਾਸਾ 3 ਮੀਲ ਪਰੇ ਚਲਿਆ ਗਿਆ ਸੀ। ਤਾਂ 9 ਮਹੀਨੇ ਤੋਂ ਬਾਅਦ ਪੁੱਤਰ ਨੇ ਮੂੰਹ ਦਿਖਾ ਲਿਆ, ਅਜੇ ਸਾਰਾ ਸਰੀਰ ਨਹੀਂ ਦਿਖਾ ਲਿਆ ਹੈ। ਤਾਂ ਪਿਆਰਾ ਤਾਂ ਜਦੋਂ ਹੀ ਮੋਟਰ ਲੈ ਕੇ ਡੇਰੇ ਨੂੰ ਭੱਜਿਆ, ਮਹਾਰਾਜ ਨੇ ਵੀ ਦੇਖ ਲਿਆ ਭੱਜਿਆ ਆਉਂਦਾ ਇਹਨਾਂ ਦਾ, ਤਾਂ ਫੁਰਨਾ ਸੀ ਪੂਰਾ ਹੋ ਗਿਆ ਹੁਣ। ਖੈਰ ਇਸ ਤਰ੍ਹਾਂ ਪੁੱਤਰ ਦੀ ਦਾਤ ਮਿਲ ਗਈ ਗੁਰੂ ਕੋਲ, ਸਾਰਾ ਕੁਛ ਉਵੇਂ ਹੀ ਰਹਿ ਗਿਆ। ਔਰ ਇਸ ਤਰ੍ਹਾਂ ਦੱਸਿਆ ਵੀ ਪੁੱਤਰ ਆ ਨਾ ਜਿਹੜਾ, ਇਹ ਕਰਦਾ ਦੀਵਾ ਮੰਨਿਆ, ਜਾਣੀ ਜੋ ਕਰਦੀ ਪ੍ਰਾਪਰਟੀ ਹੈ ਨਾ, ਜੋ ਸਮਾਨ ਹੈ, ਜੋ ਵੀ ਉਹ ਸਭ ਇਨਸਾਨ ਦੇ ਅਧੀਨ ਹੈ। ਇਸ ਤਰ੍ਹਾਂ ਦਾ ਵੀ ਅੱਜ ਕੱਲ੍ਹ ਲੜਕੀਆਂ ਵੀ ਰੱਖਣੀਆਂ ਨਾਲ, ਇਹ ਤਾਂ ਰੌਲਾ ਪਵਾਉਣਾ, ਇਹ ਤਾਂ ਰੌਲਾ ਪਵਾਉਣਾ, ਇਹ ਕੋਈ ਗੱਲ ਖਾਸ ਨਹੀਂ ਹੈ। ਜਾਂ ਤਾਂ ਪਹਿਲਾਂ ਤੋਂ ਹੀ ਹੁੰਦੀ ਇਹ ਗੱਲ, ਆਹੋ ਇਸ ਤਰ੍ਹਾਂ ਦੱਸਿਆ। ਆਹੋ ਉਹ ਜਿਹੜਾ ਸੇਠ ਸੀ ਉਸਦੇ ਔਲਾਦ ਨਹੀਂ ਸੀ। ਇਸ ਤਰ੍ਹਾਂ ਹੋਤੀ ਮਰਦਾਨ ਬਾਬਾ ਕਰਮ ਸਿੰਘ ਮਹਾਰਾਜ ਜੀ ਬੈਠੇ ਨੇ ਗੁਫਾ ਦੇ ਅੱਗੇ, ਕੋਈ ਪ੍ਰੇਮੀ ਆਇਆ, ਨਮਸਕਾਰ ਕਰਕੇ ਹੱਥ ਬੰਨ ਕੇ ਖੜਾ ਹੋ ਗਿਆ। ਕਹਿੰਦਾ ਮਹਾਰਾਜ ਜੀ ਪੁੱਤਰ ਦੀ ਦਾਤ ਦੇ ਦਿਓ। ਸੰਤ ਮਹਾਰਾਜ ਕਹਿੰਦੇ ਜਾ ਦੋ ਹੋਣਗੇ ਕਿਸਾਨੂੰ ਦੇ ਦੀ। ਕਹਿੰਦਾ ਸੱਤ ਬਚਨੀ। ਖੈਰ ਮਹਾਂਪੁਰਸ਼ਾਂ ਦਾ ਬਚਨ ਹੋ ਗਿਆ ਗੁਰੂ, ਜਿਵੇਂ ਗੁਰਬਾਣੀ ਕਹਿੰਦੀ ਹੈ ਪੜੋ ਪ੍ਰੇਮ ਦਾ। ਉਹ ਫਿਰ ਹਾਂ ਦੇ ਸਾਹਿਤ ਬਚਨ ਕਰਦੇ ਨੇ, ਵਚਨ ਤਾਂ ਉਹਦਾ ਦਾ ਹੋ ਜਾਂਦਾ ਪੂਰਾ, ਫਿਰ ਉਹ ਲਾਲੀਆਂ ਤਾੜਦੇ ਨੇ ਤੈਨੂੰ ਮੁੰਡਾ ਦਿੱਤਾ ਸੀ। ਪਰ ਜਿਹੜੇ ਹੁੰਦੇ ਨੇ ਆਤਮਦਰਸ਼ੀ ਮਹਾਤਮ, ਉਹ ਵਸਤੂ ਦੇ ਜਿਹੜੀਆਂ ਫਿਰ ਯਾਦ ਨਹੀਂ ਕਰਦੇ, ਇਤਨਾ ਫਰਕ ਆ। ਉਹ ਅਧੂਰੇ ਹੁੰਦੇ ਨੇ, ਅਧੂਰੇ ਆਤਮ ਗਿਆਨੀ ਅਧੂਰਾ ਨਹੀਂ ਹੁੰਦਾ, ਉਹ ਤਾਂ ਭਲਾ ਚਾਹੁੰਦਾ ਹਰ ਇੱਕ ਦਾ। ਆਓ ਜਿਸ ਤਰ੍ਹਾਂ ਸੰਤ ਮਹਾਰਾਜ ਬਾਬਾ ਬਿਸ਼ਨ ਸਿੰਘ ਕਾਂਜੜੇ ਵਾਲੇ, ਖਰੜਿਆਂ ਦੇ ਚੰਨਣ ਸਿਓਨੀ ਉਹਨਾਂ ਦੇ ਸੇਵਕ ਸਨ, ਬਹੁਤ ਸ਼ਰਧਾ ਸੀ ਉਹਨਾਂ ਤੇ ਚੰਨਣ ਸਿਓਨਾਂ ਦੀ। ਤਿੰਨ ਭਰਾ ਸਨ, ਇਸ ਤਰ੍ਹਾਂ ਕਲਕੱਤੇ ਵੀ ਜਾਂਦੇ ਰਹੇ। ਉਹ ਪਹਿਲਾਂ ਉਹਨਾਂ ਦਾ ਡੇਰਾ ਵੀ ਆ ਕਾਂਜੜੇ ਬਹੁਤ ਬੜਾ, ਬਾਬੇ ਮਸਤੂਆਣਿਆਂ ਦੇ ਨਾਲ ਵੀ ਬਹੁਤ ਸੰਗਤ ਕਰੀ ਆ ਉਹਨਾਂ ਨੇ, ਬਹੁਤ ਡਬਲ ਸਰੀਰ ਇਹ ਆਦਮੀ ਦੇ ਮੁੱਕੀ ਮਾਰਨ ਦਸ ਕਰਮਾਂ 'ਤੇ ਡਿੱਗੂ ਜਾ ਕੇ, ਇਤਨੀ ਤਾਕਤ ਵਾਲੇ ਸੀ। ਕਰੋ ਦਾਦੇ ਨੇ ਕਿਤੇ ਥਾਣੇਦਾਰ ਆ ਗਿਆ ਵਰਦੀ ਪਾ ਕੇ, ਅੰਦਰ ਵਰਦੀ ਪਾ ਕੇ ਆ ਗਿਆ, ਸੰਤਾਂ ਨੂੰ ਪਤਾ ਲੱਗਿਆ ਜੋ ਮਾਰੀ ਮੁੱਕੀ ਉਹਦੀ ਸੁਰਤ ਗੁੰਮ ਹੋ ਗਈ। ਇਹੋ ਜਿਹੇ ਸ਼ਕਤੀਸ਼ਾਲੀ ਸਨ, ਪਰ ਇਹਨਾਂ ਦੀ ਸ਼ਰਧਾ ਬਹੁਤ ਸੀ ਉਹਨਾਂ ਦੇ, ਸ਼ਰਧਾ ਵੀ ਹੋਣੀ ਚਾਹੀਦੀ ਆ ਮਹਾਤਮਾ 'ਤੇ, ਤਦੇ ਹੀ ਜਾ ਕੇ ਕੁਛ ਮਿਲਦਾ। ਕਰੋ ਉਹਨਾਂ ਦੀ ਜੀ ਕਿਰਿਆ ਵੀ ਸਾਦੀ ਸੀ, ਘਰ 'ਚ ਹੀ ਰਹਿ ਪੈਣਾ, ਉੱਥੇ ਹੀ ਲੜਕੀਆਂ ਨੇ ਸੇਵਾ ਕਰੀ ਜਾਣੀ, ਕੋਲੇ ਹੀ ਰਹਿਣਾ। ਬੀਬਾ ਸਾਹਿਬ ਜੀ ਨਾਲ ਹੋਰ ਵੀ ਸੰਗਤ ਹੁੰਦੀ ਸੀ। ਖੈਰ ਇਸ ਤਰ੍ਹਾਂ ਪੂਰਨ ਸਿੰਘ ਨਾਮ ਹੈ ਜਿਹੜਾ ਚੰਨਣ ਸਿੰਘ ਦਾ ਭਤੀਜਾ ਸੀ ਨਾ, ਬੜੇ ਭਰਾ ਦਾ ਲੜਕਾ, ਉਹਦੇ ਔਲਾਦ ਨਾ ਹੋਈ। ਖਟੜਿਆਂ ਦਾ ਇੱਕ ਜਗਤ ਸਿੰਘ ਸੀਗਾ, ਉਹਦਾ ਇੱਕੋ ਹੀ ਲੜਕਾ ਸੀ, ਉਹ ਚੜ੍ਹਾਈ ਕਰ ਗਿਆ ਸੀਗਾ ਪਿਆ ਹੋਇਆ। ਜ਼ਿਆਦਾ ਪਾੜ ਪੱਟਿਆ ਨਾ ਇੱਥੇ ਖੂਹ ਦਾ, ਜਦ ਜੱਦਾ ਮੈਨੂੰ ਪਤਾ ਗਏ ਨੇ, ਉਹ ਨੂੰਹ ਨੂੰ ਨਾਲ ਲੈ ਕੇ ਆਇਆ ਸੀ ਸਾਈਕਲ 'ਤੇ, ਅਤੇ ਉਹ ਗੱਲਾਂ ਬਾਤਾਂ ਕਰਦੇ ਸਨ, ਉਹ ਫਿਰ ਮੈਂ ਵੀ ਸੁਣ ਲਈਆਂ ਵੀ ਇਸ ਤਰ੍ਹਾਂ ਕਰਕੇ ਇਹਦੇ ਲੜਕਾ ਦੀ ਚੜ੍ਹਾਈ ਕਰ ਗਿਆ, ਇਹਦੀ ਨੂੰਹ ਹੈ, ਇਸ ਤਰ੍ਹਾਂ ਸੀ ਉਹ ਲੜਕੀ। ਖੈਰ ਜਦ ਨਾ ਔਲਾਦ ਹੋਈ, ਸਾਰਿਆਂ ਨੇ ਵਿਚਾਰ ਕਰੀ ਵੀ ਆਪਾਂ ਇਉਂ ਕਰੋ, ਜਗ ਸਿੰਘ ਦਾ ਲੜਕਾ ਚੜ੍ਹਾਈ ਕਰ ਗਿਆ, ਜਿਹੜੀ ਉਹ ਲੜਕੀ ਆ ਪੂਰਨ ਸਿੰਘ ਦੇ ਨਾਂ ਕਰ ਰੱਖ ਦਿਓ। ਕਰੇਵਾ ਖਨੀਕੀ ਕਹਿੰਦੇ ਹੁੰਦੇ ਨੇ ਵੀ ਇਸ ਤਰ੍ਹਾਂ ਇਹਦੇ ਤਾਂ ਔਲਾਦ ਨਹੀਂ ਹੋਈ। ਪਰ ਬਾਬਾ ਬਿਸ਼ਨ ਸਿੰਘ ਮਹਾਰਾਜ ਜੀ ਕਲਕੱਤੇ ਗਏ ਤਾਂ ਫਿਰ ਸੇਵਾ ਸਾਰੀ ਪੂਰਨ ਸਿੰਘ ਦੇ ਘਰ ਵਾਲੀ ਕਰਦੀ ਹੁੰਦੀ ਸੀ, ਸਾਹ ਮੁੱਠੀ ਚਾਪੀ ਵੀ ਕਰ ਦਿੰਦੇ ਸੀ ਉਹਨਾਂ ਦੇ। ਇਹ ਮਹਾਤਮਾ ਦੇ ਸੁਭਾਅ ਹੁੰਦੇ ਨੇ, ਮਹਾਤਮਾ ਤਾਂ ਇਸ ਫਰਕ ਨਹੀਂ ਹੁੰਦਾ। ਕਈ ਐਸੇ ਮਹਾਤਮਾ ਨੇ ਉਹ ਦੇਖਦੇ ਵੀ ਨਹੀਂ ਹਨ, ਆ ਪੁੱਛਣ ਵਾਲੇ ਮਹਾਤਮਾ ਹੋਏ ਨੇ ਉਦਾਸੀ, 12 ਸਾਲ ਉਹਨਾਂ ਨੇ ਸੂਰਜ ਨਹੀਂ ਸੀ ਦੇਖਿਆ, ਹੋਰ ਤਾਂ ਕੀ ਦੇਖਣਾ। ਇਹ ਆ ਜਿਹੜੇ ਕਲੇਰਾਂ ਵਾਲੇ ਨੇ ਨਾ, ਬਾਬਾ ਆਨੰਦ ਸਿੰਘ ਉਹਨਾਂ ਨੂੰ ਉੱਥੋਂ ਵਸਤੂ ਪ੍ਰਾਪਤ ਹੋਈ ਸੀ, ਇਸ ਤਰ੍ਹਾਂ ਦੀ ਸੀ। ਬਹੁਤ ਸ਼ਕਤੀਸ਼ਾਲੀ ਸਨ, ਚਿਹਰੇ ਨੂੰ ਦਿਖਾਲਦੇ ਨਹੀਂ ਸੀ ਕਿਸੇ ਨੂੰ, ਜਿਸ ਤਰ੍ਹਾਂ ਵਿਹਲੇ ਲੜਕੇ ਦੇ ਸ਼ੇਰਾ ਬੰਨੇ ਆਉਂਦੇ ਨਾ ਸ਼ੇਰਾ, ਇਸ ਤਰ੍ਹਾਂ ਫਿਰ ਉਹ ਆਪਣੇ ਮੂੰਹ 'ਤੇ ਬੰਨ ਕੇ ਰੱਖਦੇ, ਇਤਨੇ ਸ਼ਕਤੀਸ਼ਾਲੀ ਸੀ। ਜੇ ਕਹਿੰਦੇ ਕਿਤੇ ਚਾਣ ਚਾਤਾਂ ਹੱਥ ਲੱਗ ਕੇ ਤਾਂ ਹੋ ਜਾਂਦਾ ਸੀ, ਉਹ ਕਹਿੰਦੇ ਕੋਈ ਦੇਖ ਨਹੀਂ ਸੀ ਸਕਦਾ ਚਿਹਰੇ ਕੰਨੀ ਦੇ। ਇਸ ਤਰ੍ਹਾਂ ਖੈਰ ਉੱਥੇ ਚਲੇ ਗਏ ਕਲਕੱਤੇ, ਤਾਂ ਉਸ ਲੜਕੀ ਨੂੰ ਪਤਾ ਲੱਗ ਗਿਆ ਵੀ ਹੁਣ ਸ਼ਾਦੀ ਹੋਰ ਕਰਾਉਣਗੇ, ਜਾਣੀ ਉਹ ਲੜਕੀ ਦੇ ਸਿਰ ਰੱਖਣ। ਤਾਂ ਰਾਤ ਨੂੰ ਸੇਵਾ ਕਰਕੇ ਲੜਕੀ ਉਹ ਜਦ ਇਕੱਲੇ ਹੀ ਸੀ ਮਹਾਰਾਜ, ਇਕੱਲੇ ਹੀ ਸਨ ਬਿਸ਼ਨ ਸਿੰਘ, ਉਹ ਕਹਿਣ ਲੱਗੀ ਮਹਾਰਾਜ ਕਿਤਨੇ ਸਾਲ ਹੋ ਗਏ ਤੁਹਾਡੀ ਮੈਨੂੰ ਸੇਵਾ ਕਰਦੀ ਨੂੰ, ਮੈਂ ਇੱਕ ਗੱਲ ਸੁਣੀ ਹੈ। ਉਹ ਮਹਾਤਮਾ ਕਹਿੰਦੇ ਦਸ ਪੁੱਤਰ ਕੀ ਗੱਲ ਹੈ? ਕਹਿਣ ਲੱਗੀ ਸਾਦੀ ਹੋਰ ਕਰਾਉਣ ਨੂੰ ਫਿਰਦੇ ਨੇ ਪੂਰਨ ਸਿੰਘ ਦੀ, ਇਉਂ ਜਾਣੀ ਸਿਰ ਧਰਨ ਨੂੰ ਕਹਿੰਦੇ। ਕਹਿਣ ਲੱਗੇ ਤੂੰ ਫਿਕਰ ਨਾ ਕਰ, ਮੈਂ ਚੰਨਣ ਸਿੰਘ ਨੂੰ ਕਹਿ ਦਿਆਂਗਾ, ਉਹ ਨਹੀਂ ਕਰੇਗਾ। ਖੈਰ ਇਸ ਤਰ੍ਹਾਂ ਸਵੇਰ ਹੋਈ, ਚੰਨਣ ਸਿੰਘ ਗਿਆ ਨਮਸਕਾਰ ਕਰਨ। ਸੰਤ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਦਾ ਖਿਆਲ ਹੈ ਤੁਹਾਡਾ? ਕਹਿੰਦਾ ਹਾਂ ਜੀ, ਤੁਸੀਂ ਜਾਣਦੇ ਹੋ ਗ੍ਰਿਸ਼ਤੀ ਲੋਕ ਹਾਂ ਅਸੀਂ, ਔਲਾਦ ਬਿਨਾਂ ਗ੍ਰਿਸ਼ਤੀ ਦਾ ਕੀ ਬਣਦਾ। ਖੈਰ ਉਹਨਾਂ ਨੇ ਬੇਨਤੀ ਉਸ ਲੜਕੀ ਦੀ ਮਨਜ਼ੂਰ ਕਰ ਲਈ। ਰਾਤ ਨੂੰ ਕਹਿਣ ਲੱਗੇ ਚੰਨਣ ਸਿਆਂ ਇੱਕ ਸਾਲ ਤੋਂ ਬਾਅਦ ਕਰੀ ਸਾਲ ਨਾ ਕਰੀ। ਕਹਿੰਦਾ ਸਤਿਵਚਨ ਉਸ ਲੜਕੀ ਨੂੰ ਬੱਚੇ ਦੀ ਮਾਇਦਵਾਰੀ ਹੋ ਗਈ। 9 ਮਹੀਨਿਆਂ ਤੋਂ ਬਾਅਦ ਉਹ ਫਿਰ ਚਰਨਜੀਤ ਦਾ ਜਨਮ ਹੋਇਆ ਪੂਰਨ ਸਿੰਘ ਦੇ ਘਰ। ਇੱਕੋ ਹੀ ਲੜਕਾ ਦੇ ਉਸਦੇ ਘਰ, ਇੱਕ ਫਿਰ ਬਾਅਦ ਲੜਕੀ ਹੋਈ ਸੀ। ਯਾਨੀ ਉਹ ਮਹਾਂਪੁਰਸ਼ ਜਿਹੜੇ ਸਮਦਰਸ਼ੀ ਹੁੰਦੇ ਨੇ ਨਾ, ਉਹ ਵਸਤੂ ਦੇ ਕੇ ਫਿਰ ਯਾਦ ਨਹੀਂ ਕਰਦੇ ਹੁੰਦੇ। ਜਿਹੜੇ ਤਮਗੁਣੀ ਹੁੰਦੇ ਨੇ, ਸ਼ਕਤੀਆਂ ਵਾਲੇ, ਵਚਨ ਤਾਂ ਉਹਨਾਂ ਦਾ ਵੀ ਪੂਰਾ ਹੋ ਜਾਂਦਾ, ਪਰ ਉਹ ਖੁਦਗਰਜ ਹੁੰਦੇ ਨੇ, ਖੁਦਗਰਜ। ਆਓ ਬਾਬਾ ਕਰਮ ਸਿੰਘ ਮਹਾਰਾਜ ਤੋਂ ਕਹਿਣ ਲੱਗੇ, ਮਹਾਰਾਜ ਪੁੱਤਰ ਦੀ ਦਾਤ ਬਖਸ਼ ਦਿਓ। ਮਹਾਰਾਜ ਕਹਿਣਗੇ, ਜਾਓ, 2 ਪੁੱਤਰ ਹੋਣਗੇ ਤੁਹਾਡੇ। ਉਹਨਾਂ ਨੂੰ ਪਤਾ ਸੀ ਵੀ ਇੱਕ ਸਾਡਾ ਹੋਊਗਾ ਇਹਨਾਂ ਦੇ ਵਿੱਚ। ਜਦ ਮਹਾਰਾਜ ਜੀ ਫੌਜ ਦੇ ਵਿੱਚ ਨੌਕਰ ਸਨ, ਇਨਕਲਾਬ ਆ ਗਿਆ ਦਿੱਲੀ ਦੇ ਵਿੱਚ, ਲੁੱਟ ਸ਼ੁਰੂ ਹੋ ਗਈ, ਫੌਜਾਂ ਨੂੰ ਆਰਡਰ ਕਰ ਦਿੱਤਾ ਬਈ ਲੁੱਟ ਲਓ, ਤਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਨਾਲ ਛੋਟੇ ਸੰਤ ਲਾਲ ਸਿੰਘ ਜੀ, ਉਹ ਵੀ ਫੌਜ 'ਚ ਹੀ ਸਨ, ਪਰ ਇਹਨਾਂ ਨੇ ਲੁੱਟਣੀ ਲੁੱਟੀ, ਕੋਈ ਹੋਰ ਲੁੱਟਦੇ ਸੀ ਗਰੋਂ। ਜਿਸ ਤਰ੍ਹਾਂ ਕਬੀਰ ਸਾਹਿਬ ਕੋਲ ਚਲੇ ਗਏ ਜੀ ਕਾਂਸੀ ਦੇ ਵਿੱਚ, ਗਦਲ ਮੱਚ ਗਿਆ, ਤੁਸੀਂ ਵੀ ਲੁੱਟ ਲਓ ਬਸ, ਇਤਨੇ ਤੁਹਾਡੇ ਚੇਲੇ ਨੇ, ਤੁਸੀਂ ਤਾਂ ਹੁਕਮ ਹੀ ਕਰ ਦੇਣਾ, ਬੰਕ 'ਤੇ ਕਬਜ਼ਾ ਕਰ ਲਓ। ਕਬੀਰ ਸਾਹਿਬ ਜੀ ਕਹਿਣਗੇ, ਸੁੱਤੇ ਲੁੱਟੇ ਬਿਨਾਂ ਰਹਿ ਨਹੀਂ ਹੁੰਦਾ। ਕਹਿੰਦਾ ਜੀ ਹੁਣ ਇਹੋ ਜਿਹਾ ਸਮਾਂ ਫਿਰ ਲੱਭਣਾ। ਕਹਿੰਦੇ ਲੈ ਮੈਂ ਤੁਹਾਨੂੰ ਦੱਸ ਦਿੰਦਾ, ਜੇ ਲੁੱਟ ਲੁੱਟਣੀ ਹੈ ਨਾ ਤਾਂ ਲੁੱਟ ਲੁੱਟ ਲਓ, ਜਿਹੜੀ ਨਾਲ ਜਾਣੀ ਹੈ। ਇੱਥੇ ਰਹਿਣ ਵਾਲੀਆਂ ਲੁੱਟਾਂ ਪਿੱਛੇ ਕੀ ਭੱਜੇ ਫਿਰਦੇ ਹੋ? ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਓਗੇ ਜਾਂ ਪ੍ਰਾਣ ਜਾਏਂਗੇ ਛੂਟ, ਕੀ ਕਰੇਗਾ ਇਹਨਾਂ ਪਦਾਰਥਾਂ, ਪਛਤਾਵਾ ਹੀ ਪਛਤਾਵਾ ਰਹਿ ਜਾਵੇਗਾ। ਜੇ ਤਾਂ ਲੁੱਟ ਲੁੱਟਣੀ ਹੈ ਤਾਂ ਪਰਮੇਸ਼ਰ ਦੇ ਨਾਮ ਦੀ ਲੁੱਟ ਲੁੱਟੋ, ਉਹ ਅੱਗੇ ਨਾਲ ਜਾਵੇਗੀ।
ਲੁੱਟ ਲੁੱਟ ਲੋ ਨਸੀਬਾ ਵਾਲੇ ਬੰਦੇ, ਲੁੱਟ ਪਏ ਗਈ
दुनिया संचित करती है, पर जेड़े परमेश्वर दे प्यारे ने गुर सिख ने ओ दो ही गल्लां संचित करदे ने, नाले तां बिहार भी ते नाले परमार्थ भी कोई कोई है जी। और इस तरह बाबा करम सिंह महाराज जी जो फर्ज वै सिख दा, जिहड़ा ब्रह्म ग्यानी सिख आ वह दूए का भला करेगा, अपना बिगाड़ लवेगा, अपना बिगाड़ बगाना संड है। गुरबाणी कहनी है जिहड़ा इह जिहा गुरसिख है वह दरगाह दे विच प्रमाण नहीं खोवेगा। किसी पठान दे दरां मूहरे खड़ गए, बहुत बड़ी हवेली है उसकी, दो ही करम सिंह महाराज जी का हौलदारी रंग से उन्होंने, बाबा लाल सिंह नाल से भी फौजी सन, ता पठान तो डरदा लुक गया कित, हड़प हड़प करते फिरदे ने फौजी भजे, जिमें लोहड़ी नूं गरीब भजे फिरदे बीआं दे विच, इउं भजे फिरदे ने। जिस तरह जद पाकिस्तान बनया किवें दुनिया हड़प हड़प करती फिरदी जी, गरीबां दे पाटे होए जिहड़े नहीं छड्डे लोकां ने, इको एक आत्मदर्शी जी ने डेरे दे अंदर नहीं बन दिता कुछ, डेरे दे अंदर कारां भी खड़ियां आके पर नहीं कहिंदे डेरे तों बाहर कढ़दे इहनां नूं। हाय कोई इहो जिहे दिल वाला, ताकत भी तां ही हुंदी है ना गुरु, उही हर इक दा भला चाह सकदा है, खुद कर जिहा जिहड़ा तां उह भला की चाहुणा है, ਇਸ ਉੱਤਾ ਕਰਕੇ ਠੱਗੀ ਬੱਗੀ ਭਾਵਾਂ ਮਾਰ ਲਵੇ। ਆਹ ਇਸ ਤਰ੍ਹਾਂ ਦਾ ਖੈਰ ਬਿਗਲ ਵੱਜ ਗਿਆ ਵੀ ਹੁਣ ਨਹੀਂ ਕੋਈ ਲੁੱਟੇਗਾ, ਅਸੂਲ ਆ ਇਹ ਗਵਰਨਮੈਂਟ ਦਾ। ਜਦ ਵੀ ਬਹੁਤ ਲੋਕ ਕਹਿਣ ਲੱਗ ਗਏ ਜੀ, ਕਹਿੰਦੇ ਹੁਣ ਰਾਜ ਖਾਲਸੇ ਦਾ ਜਾਂ ਕੌਣ ਪੁੱਛਦਾ, ਕਹਿੰਦੇ ਮਹਾਰਾਜ ਕਹਿੰਦੇ ਨਹੀਂ ਖਾਲਸੇ ਦਾ ਨਹੀਂ, ਅਜੇ ਹੋਇਆ ਜਾਂ ਹੋ ਜੂਗਾ ਫਿਰ ਦੇਖਾਂਗੇ, ਪਰ ਇਹ ਕੰਮ ਛੱਡ ਦਿਓ, ਹੁਣ ਛੱਡਿਆ ਹੀ ਨਾ ਫਿਰ ਉਹਨਾਂ ਦੇ ਹੱਥ ਕੜੀਆਂ ਲੱਗ ਗਈਆਂ। ਆਹੋ ਇਸ ਤਰ੍ਹਾਂ ਅਸੀਂ ਡੇਲੋ ਦੇਖੇ ਨੇ, ਉਹ ਹਵਾਲਾਤ ਦੇ ਵਿੱਚ ਖੜ੍ਹੇ ਸੀ, ਉਹ ਠੀਕ ਹੈ ਨਿੰਗ ਬਣਿਆ ਹੋਇਆ। ਆਹੋ ਇਸ ਤਰ੍ਹਾਂ ਫਿਰ ਮਹਾਰਾਜ ਦੀਆਂ ਮਿੰਨਤਾਂ ਕਰਨ, ਵੀ ਕਹਿੰਦੇ ਤੁਹਾਨੂੰ ਅਸੀਂ ਪਹਿਲਾਂ ਹੀ ਸੁਨੇਹਾ ਘੱਲਿਆ ਸੀ ਵੀ ਜਿਹੜਾ ਹੋ ਗਿਆ ਟਾਈਮ ਸੀਗਾ, ਹੁਣ ਨਾ ਤੁਸੀਂ ਇਹ ਗੱਲ ਕਰੋ। ਇਹ ਥੋੜ੍ਹੀ ਅਕਲ ਦੀ ਗੱਲ ਹੁੰਦੀ ਹੈ, ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਚਾਵਲ ਜਾਂਦੇ ਨੇ। ਘਰ ਇਸ ਤਰ੍ਹਾਂ ਉਹ ਬਿਗਲ ਵੱਜਣ ਤੋਂ ਪਠਾਣ ਆਇਆ, ਫਿਰ ਉਹ ਨਿਕਲਿਆ ਅੰਦਰੋਂ ਪਠਾਣੀਆਂ, ਉਹਨਾਂ ਦੇ ਬੱਚੇ ਸਨ ਵੀ ਇਸ ਫੌਜੀ ਸਿੱਖ ਨੇ ਸਾਡੀ ਇੱਜ਼ਤ ਬਚਾਈ ਹੈ, ਸਾਰੀ ਗੱਲ ਦੱਸੀ ਇਸ ਤਰ੍ਹਾਂ ਸੀ। ਤਾਂ ਬਹੁਤ ਵੱਡਾ ਉਹ ਸੇਠ ਸੀ ਪਠਾਣ, ਉਹ ਹੀਰਿਆਂ ਦਾ ਥਾਲ ਭਰ ਕੇ ਲਿਆ, ਹੀਰੇ ਉਹਨਾਂ ਦੀ ਕੀਮਤ ਜ਼ਿਆਦੇ ਹੁੰਦੀ ਆ, ਉਹਦਾ ਪੱਥਰੇ ਹੁੰਦਾ ਉਹ। ਤਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਅੱਗੇ ਕਰਿਆ, ਕੌਣ ਛੱਡ ਦੇਗਾ ਮਾਇਆ ਨੂੰ ਗੁਰਮੁਖ, ਆਤਮਦਰਸ਼ੀ ਛੱਡੇਗਾ, ਅਤੇ ਉਹਦੇ ਕੋਲ ਬਹੁਤ ਇਤਨੀ ਮਾਇਆ ਹੈ, ਇਹ ਮਾਇਆ ਉਸਦੇ ਮੁਕਾਬਲੇ ਦੇ ਵਿੱਚ ਸਿਫਰ ਹੈ ਬਸ, ਜਿਹੜੀ ਉਹਨਾਂ ਕੋਲ ਮਾਇਆ ਹੁੰਦੀ ਹੈ। ਬਾਬਾ ਕਰਮ ਸਿੰਘ ਕਹਿਣ ਲੱਗੇ, ਗੁਰਮੁਖਾ ਇਹ ਜੇ ਤੂੰ ਸਾਨੂੰ ਮਾਇਆ ਦਿੰਦਾ ਹੈ, ਜੇ ਅਸੀਂ ਮਾਇਆ ਦੇ ਭੁੱਖੇ ਹੁੰਦੇ ਤਾਂ ਫਿਰ ਅਸੀਂ ਹਾਲਤ ਨੂੰ ਸਭ ਕਿਸੇ ਤੇਰਾ ਲੁੱਟ ਲੈਂਦੇ। ਖੈਰ ਇਸ ਤਰ੍ਹਾਂ ਕਹਿੰਦੇ, ਇਸ ਤਾਂ ਆਪਣਾ ਫਰਜ਼ ਪਛਾਣਿਆ, ਜੋ ਇਨਸਾਨ ਦਾ ਫਰਜ਼ ਹੈ ਬਈ ਦੂਏ ਦਾ ਭਲਾ ਕਰਨਾ ਚਾਹੀਦਾ, ਇਸ ਕਰਕੇ ਇਸ ਦਾ ਪਹਿਰਾ ਦਿੱਤਾ ਤੇਰੇ ਦਰਾਂ ਮੂਹਰੇ। ਖੈਰ ਤੁਰੇ ਉਹਨਾਂ ਨੇ ਬਾਬਾ ਲਾਲ ਸਿੰਘ ਨਾਲ, ਤਾਂ ਅੱਗੇ ਇੱਕ ਚੁਬਾਰੇ ਨੂੰ ਅੱਗ ਲੱਗੀ ਆ, ਇੱਕ ਮਾਈ ਭੱਜੀ ਫਿਰਦੀ ਆ ਚੁਬਾਰੇ ਦੇ ਆਲੇ ਦੁਆਲੇ ਥੱਲੇ, ਤਾਂ ਨਾਲੇ ਮਾਰਦੀ ਆ ਲੇਰਾਂ ਉੱਚੀ ਉੱਚੀ। ਬਾਬਾ ਕਰਮ ਸਿੰਘ ਕਹਿਣ ਲੱਗਾ, ਮਾਤਾ ਤੂੰ ਰੋਂਦੀ ਆ ਨਾ, ਭੱਜੀ ਫਿਰਦੀ ਆ ਚੁਬਾਰੇ ਦੇ ਆਲੇ ਦੁਆਲੇ। ਕਹਿਣ ਲੱਗੀ, ਫੌਜੀ ਸਿੰਘ ਮੇਰਾ ਤਾਂ ਪੁੱਤਰ ਆ ਗਿਆ ਅੱਗ ਦੀ ਲਪੇਟ 'ਚ, ਚੁਬਾਰੇ 'ਚ ਪਿਆ ਬੱਚਾ ਛੋਟਾ, ਇਸ ਕਰਕੇ ਮੈਂ ਰੋਂਦੀ ਹਾਂ। ਕੋਈ ਉਪਾ ਉਪਾ ਕਹਿੰਦੀ, ਦੇਖ ਲਓ ਜੋ ਕੁਛ ਹੋ ਸਕਦਾ, ਤੁਸੀਂ ਵੀ ਜਾਣਦੇ ਹੋ। ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗਾ, ਚੰਗਾ ਮਾਤਾ ਤੂੰ ਪੌੜੀਆਂ ਲੈ ਕੇ ਆ, ਫਿਰ ਤੇਰਾ ਦਿਲ ਠੰਡਾ ਕਰੀਏ। ਘਰ ਤਕੜੀਆਂ ਹੁੰਦੀਆਂ ਸੀ ਬੁੜੀਆਂ, ਚੱਟ ਪੌੜੀਆਂ ਚੱਕ ਲਿਆਈ। ਅੱਗੇ ਫੌਜੀ ਸਾਫੇ ਬਹੁਤ ਬੜਬੜੇ ਹੁੰਦੇ ਸਨ, ਖਾਕੀ ਅੱਧਾ ਸਾਫਾ ਪਾੜ ਕੇ ਬਾਬਾ ਕੰਸ ਮਹਾਰਾਜ ਨੇ ਪੌੜੀਆਂ ਜੋੜ ਲਈਆਂ ਦੋ, ਪੂਰੇ ਮੇਰੇ ਫੌਜੀਆਂ ਕੋਲ ਪਾਣੀ ਚ ਪਿਉਂਦਾ। ਬਾਬਾ ਲਾਲ ਸਿੰਘ ਕਹਿੰਦਾ ਮਹਾਰਾਜ ਇਹਦਾ ਖਤਰਾ, ਹੁਣ ਤੁਸੀਂ ਕਾਹਨੂੰ ਛੱਡਦੇ ਹੋ? ਕਹਿੰਦੇ ਚਾਹੇ ਸਰੀਰ ਚਲਿਆ ਜਾਵੇ, ਇਸ ਮਾਤਾ ਦਾ ਬੱਚਾ ਬਚਾ ਦੇਣਾ। ਇਹਨੂੰ ਪਰਉਪਕਾਰ ਕਿਹਾ ਜਾਂਦਾ। ਆਪਾਂ ਤਾਂ ਖੁਦਗਰਜ ਲੋਕ ਹਾਂ, ਬੁਰਾ ਹੀ ਚਾਹੁੰਦੇ ਹਾਂ ਦੂਏ ਦਾ, ਸੁੱਤੇ ਪਏ ਵੀ ਬੁਰਾ ਹੀ ਚਿਤਵਦੇ ਹਾਂ, ਉਹ ਚੰਗਾ ਤਾਂ ਨਹੀਂ ਚਿਤਵਦੇ, ਬੁਰੇ ਦਾ ਫਲ ਵੀ ਮਿਲੇਗਾ। ਇਹ ਬਸ ਵਾ ਗੱਲ ਨਾ, ਜੇ ਨਹੀਂ ਕੁਛ ਹੁੰਦਾ ਚੁੱਪ ਕਰਕੇ ਹੀ ਬੈਠਾ ਰਹਿ, ਚੁੱਪ ਕਰਕੇ ਬੈਠਾ ਰਹਿ, ਆਹੋ ਇਸ ਤਰ੍ਹਾਂ ਚੁੱਪ ਕਰਕੇ ਬੈਠਣਾ ਔਖਾ ਹੈ। ਔਰ ਇਸ ਤਰ੍ਹਾਂ ਉਹ ਲਪੇਟ ਕੇ ਪੂਰਾ ਚੜ ਗਏ ਟਾਕੀ ਨੂੰ, ਅੱਗ ਲੱਗੀ ਸੀ ਮੁੱਕੀ ਮਾਰੀ ਟਾਕੀ, ਉਹ ਗਈ ਅੰਦਰ ਚਲੇ ਗਏ, ਬੱਚਾ ਚੱਕਿਆ, ਕੋਈ ਸਮਾਨ ਵੀ ਛੱਡ ਦਿੱਤਾ ਥੱਲੇ, ਲਿਆ ਕੇ ਮਾਤਾ ਨੂੰ ਫੜਾ ਤਾ। ਕਹਿੰਦੇ ਲੈ ਮਾਤਾ ਸਾਂਭ। ਮਾਤਾ ਕਹਿੰਦੀ ਐ ਫੌਜੀ ਸਿੰਘਾ, ਤਾਂ ਮੇਰਾ ਮਨ ਠੰਡਾ ਕਰਿਆ, ਮੇਰਾ ਪੁੱਤਰ ਬਚਾਇਆ, ਜਾਂ ਤੈਨੂੰ ਵੀ ਦੁਨੀਆਂ ਅੜੀਕਿਆ ਕਰੇਗੀ, ਤੇਰੇ ਦਰਸ਼ਨਾਂ ਨੂੰ ਵੀ ਦੁਨੀਆਂ ਅੜੀਕਿਆ ਕਰੇਗੀ। ਪੈਰ ਉੱਤੋਂ ਤੁਰ ਪਏ। ਗਾਂ ਇੱਕ ਕੁਟੀਆ ਆਈ, ਕੁਟੀਆ ਉਹਦੇ ਵਿੱਚ ਇੱਕ ਮਹਾਤਮਾ ਪਿਆ। ਉਹਨੇ ਆਵਾਜ਼ ਮਾਰੀ, ਫੌਜੀ ਸਿੰਘਾ ਆ ਗਏ, ਨਮਸਕਾਰ ਕਰੀ। ਉਹਨਾਂ ਦਾ ਲਿਬਾਸ ਹੀ ਫੌਜੀ ਸੀ, ਪਰ ਅੰਦਰੋਂ ਨਹੀਂ ਸੀ ਫੌਜੀ, ਉਹ ਅੰਦਰੋਂ ਆਤਮਦਰਸ਼ੀ ਸਨ। ਕਹਿਣ ਲੱਗੇ ਮੇਰੇ ਦੋ ਚਾਰ ਸਾਹ ਰਹਿੰਦੇ ਨੇ, ਮੇਰਾ ਸਸਕਾਰ ਹੀ ਕਰ ਦਿਓ। ਕਹਿਣ ਲੱਗੇ ਚੰਗਾ ਭਾਈ, ਤੇਰਾ ਸਸਕਾਰ ਕਰ ਦਿੰਦੇ ਹਾਂ। ਨਾਲੇ ਉਹ ਕਹਿਣ ਲੱਗਾ ਮੇਰਾ ਇੱਕ ਜਨਮ ਰਹਿੰਦਾ ਜੀ, ਇੱਕ ਜਨਮ ਮੇਰਾ ਰਹਿੰਦਾ ਜੀ। ਉਹ ਕਹਿੰਦਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਮੈਂ ਰਹਾਂਗਾ। ਕਹਿ ਜਦੇ ਹੀ ਸ਼੍ਰੀ ਛੱਡ ਗਿਆ ਅਤੇ ਸੰਸਕਾਰ ਕਰ ਦਿੱਤਾ। ਉਹ ਬਚਨ ਕਰਤਾ ਵੀ ਜਾ ਤੇਰੇ ਦੋ ਪੁੱਤਰ ਹੋਣਗੇ, ਮਾਤਾ ਇੱਕ ਸਾਨੂੰ ਦੇ ਜੀ। ਕਹਿਣ ਲੱਗੀ ਸੱਤ ਬਚਨ ਜੀ। ਦੋ ਪੁੱਤਰ ਹੋ ਗਏ ਉਸ ਮਾਤਾ ਦੇ, ਸਿਆਣੇ ਹੋ ਗਏ, ਦੋ ਦੋ ਚਾਰ ਚਾਰ ਸਾਲ ਦੇ ਹੋ ਗਏ। ਤਾਂ ਉਹਨਾਂ ਨੇ ਸੋਚਿਆ, ਦੰਪਤੀ ਨੇ ਵੀ ਚਲੋ ਬਾਬਿਆਂ ਨੂੰ ਦਿਆਈਏ ਇੱਕ ਪੁੱਤਰ। ਉਹ ਉਸਦੇ ਘਰ ਵਾਲਾ ਕਹਿੰਦਾ ਦੋਹਾਂ ਨੂੰ ਇਹ ਲੈ ਚੱਲਦੇ ਹਾਂ, ਜਿਹੜਾ ਮਰਜ਼ੀ ਰੱਖ ਲੈਣ, ਦੋਹਾਂ ਦੋਹਾਂ 'ਚੋਂ ਜਿਹੜਾ ਮਰਜ਼ੀ ਉਹਨਾਂ ਦਾ ਜੀ ਕਰੂਗਾ ਰੱਖ ਲੈਣ। ਚਲੇ ਗਏ, ਨਮਸਕਾਰ ਕਰੀ। ਕਹਿਣ ਲੱਗੇ ਮਹਾਰਾਜ ਜੀ ਆਪਦੇ ਬਚਨ ਦੁਆਰਾ ਇਹ ਦੋ ਪੁੱਤਰ ਹੋਏ ਨੇ, ਜਿਹੜਾ ਮਰਜ਼ੀ ਹੈ ਤੁਸੀਂ ਲੈ ਲਓ। ਉਹ ਜਿਹੜੇ ਵਾਲਦੈਨ ਸਨ ਉਸਦੇ ਮਾਤਾ ਬੜੇ ਨੂੰ ਕਹਿਣ ਲੱਗੇ ਤੂੰ ਚਲਿਆ ਜਾ। ਕਹਿੰਦਾ ਮੈਂ ਤਾਂ ਨਹੀਂ ਜਾਣਾ। ਕਹਿੰਦਾ ਮੈਂ ਨਹੀਂ ਸਾਧ ਬਣਨਾ, ਛੋਟਾ ਸੀ ਛੋਟਾ। ਕਹਿੰਦਾ ਮੈਂ ਆਉਣਾ ਮਹਾਰਾਜ ਜੀ। ਫਿਰ ਮਹਾਰਾਜ ਜੀ ਨੇ ਉਹਦਾ ਨਾਂ ਆਇਆ ਸਿੰਘ ਰੱਖਿਆ ਸੀ, ਬਈ ਆਪੇ ਹੀ ਆਇਆ ਬਿਨਾਂ ਕਹੇ। ਉਹ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ ਹੁੰਦਾ ਗੁਰੂ। ਆਹ ਜਿਹੜਾ ਸੀਗਾ ਸ਼ਾਹੂਕਾਰ, ਉਹਦੇ ਔਲਾਦ ਨਹੀਂ ਸੀ, ਇੱਕ ਅਧੂਰਾ ਹੁੰਦਾ ਇੱਕ ਪੂਰਾ ਹੁੰਦਾ, ਦੇ ਕੇ ਵਸਤੂ ਨੂੰ ਯਾਦ ਨਹੀਂ ਕਰਦਾ ਹੁੰਦਾ ਗੁਰੂ। ਉਸਨੇ ਕਿਤੋਂ ਉਹਨੂੰ ਇਹ ਖੈਰ ਨਾ ਪਈ, ਕਿਸੇ ਨੇ ਕਿਹਾ ਵੀ ਉਹ ਜਿਹੜਾ ਫਕੀਰ ਹੈ ਸ਼ਕਤੀ ਵਾਲਾ ਹੈ, ਜਾਂ ਉਹਦੇ ਕੋਲ ਚਲਿਆ ਜਾ ਤੈਨੂੰ ਪੁੱਤਰ ਦੀ ਦਾਤ ਦੇ ਦੇਵੇਗਾ। ਹੁਣ ਜਾਤ ਸੰਬੰਧ ਨਹੀਂ ਖਾਂਦੀ, ਅੱਗੇ ਜਾਤ ਪਾਤ ਤਾਂ ਬਹੁਤ ਹੁੰਦਾ, ਅੱਜ ਕੱਲ੍ਹ ਨਹੀਂ ਹੈ। ਫਿਰ ਉਹ ਗਿਆ ਜਾ ਕੇ ਸਿੱਜਦਾ ਕੀਤਾ ਉਹ ਫਕੀਰ ਨੂੰ, ਕਹਿਣ ਲੱਗਾ ਫਕੀਰ ਸਾਈਂ ਪੁੱਤਰ ਦੀ ਦਾਤ ਬਖਸ਼ ਦਿਓ। ਉਹ ਉਸਨੇ ਸੋਚਿਆ, ਸੋਚ ਕੇ ਕਹਿਣ ਲੱਗਾ ਜਾ ਸੇਠ ਤੇਰੇ ਦੋ ਪੁੱਤਰ ਹੋਣਗੇ, ਇੱਕ ਮੈਨੂੰ ਦੇ ਦੀ। ਕਹਿੰਦਾ ਚੰਗਾ ਜੀ, ਇੱਕ ਤੁਹਾਨੂੰ ਦੇ ਦਿਆਂਗੇ। ਗੈਰ ਸਮਾਂ ਪਾ ਕੇ ਦੋ ਪੁੱਤਰ ਹੋ ਗਏ। ਉਹ ਸੇਠ ਨੂੰ ਸੱਦਿਆ, ਉਹ ਹਮਜਾ ਗਾਉਂ ਫਕੀਰ ਨੇ, ਕਿਸੇ ਮੱਠ ਦੇ ਵਿੱਚ ਰਹਿੰਦਾ ਸੀ, ਮਕਾਨ ਦਾ ਨਾਮ ਹੀ ਮੱਠ ਹੁੰਦਾ, ਬਸ ਗੋਲ ਬਣਾ ਲਓ, ਟੇਢਾ ਬਣਾ ਲਓ, ਚੌਰਸ ਬਣਾ ਲਓ, ਹੈ ਮੱਠ ਹਵੇਲੀ ਕਹਿੰਦੇ ਨੇ, ਘਰ ਕਹਿੰਦੇ ਨੇ, ਮਹਿਲ ਕਿਹਾ ਜਾਂਦਾ, ਕੁਛ ਕਹਿ ਲਓ ਇਸ ਟਾਈਮ। ਕਹਿਣ ਲੱਗਿਆ ਵੀ ਤੈਂ ਬਚਨ ਕਰਿਆ ਸੀ, ਤੇਰੇ ਦੋ ਪੁੱਤਰ ਉਹਨੇ ਇੱਕ ਮੈਨੂੰ ਦੇ ਦੇ, ਹੁਣ ਅਧੂਰਾ ਸੀ ਪੂਰਾ ਨਹੀਂ ਸੀ, ਜੇ ਪੂਰਾ ਹੁੰਦਾ ਉਹਨੇ ਤਾਂ ਮੇਰੀ ਗੱਲ ਚਿਤਾਰਨੀ ਹੀ ਨਹੀਂ ਸੀ ਕਰੋ। ਉਹਦਾ ਸੁਭਾਅ ਖੁਸ਼ ਹੁੰਦਾ ਵੀ ਠੀਕ ਆ ਵੀ ਤੇਰਾ ਫੁਰਨਾ ਪੂਰਾ ਹੋ ਗਿਆ। ਸਾਧੂ ਦੀ ਤਾਂ ਦੁਆ ਹੁੰਦੀ ਹੈ, ਦਿੰਦਾ ਤਾਂ ਪਰਮੇਸ਼ਰ ਹੁੰਦਾ, ਪਰ ਉਹ ਹਾਂ ਅੱਜ ਦੇ ਵੀ ਮੈਂ ਦਿੱਤਾ ਸੀ। ਇਸ ਤਰ੍ਹਾਂ ਦਾ ਉਹ ਕਹਿਣ ਲੱਗਾ ਦੇਖੋ ਤੁਸੀਂ ਸਾਈਂ ਆਪਣੀ ਜਾਤ ਨਹੀਂ ਮੇਰੀ ਖਾਂਦੀ। ਮੈਂ ਹਿੰਦੂ ਹੋਤਾ ਹੋਇਆ ਮੈਂ ਇਸਲਾਮ ਦੇ ਬੰਦੇ ਨੂੰ ਪੁੱਤਰ ਕਿਵੇਂ ਦੇ ਰਿਹਾ? ਉਹ ਕਹਿੰਦਾ ਮੈਂ ਤਾਂ ਵਾਅਦਾ ਕਰਿਆ ਸੀ। ਕਹਿੰਦਾ ਠੀਕ ਹੈ, ਮੈਂ ਵਾਅਦਾ ਜ਼ਰੂਰ ਕਰਿਆ ਪਰ ਮੇਰਾ ਮਨ ਨਹੀਂ ਮੰਨਦਾ। ਚਲ ਇਤਨੀ ਗੱਲ ਕਹੀ ਗੁਰਮੁਖ ਹਰਖ ਗਿਆ, ਹਰਖ ਗਿਆ ਕਿ ਤਵੋ ਗੁਣੀ ਤਪੱਸਿਆ ਸਤੋ ਗੁਣੀ ਹੁੰਦੀ ਦਾਦਾ ਖੁਸ਼ ਹੁੰਦਾ ਬਹੁਤ ਵਿਸ਼ੇਸ਼ ਚੰਗਾ ਹੋਇਆ ਤੈਨੂੰ ਖੁਦਾ ਨੇ ਦੋ ਪੁੱਤਰ ਦੇ ਉੱਤੇ ਮੌਜਾਂ ਕਰ। ਪਰ ਇਸ ਤਰ੍ਹਾਂ ਉਸਨੇ ਹਰਖ ਕੇ ਕਹਿੰਦੇ ਝੂਠਿਆਂ ਦਾ ਸਿਆਲਕੋਟ ਹੈ, ਸਾਰੇ ਸਿਆਲਕੋਟ ਨੂੰ ਗਰਕ ਕਰ ਦੂੰਗਾ। ਉਹਦੇ ਸ਼ਕਤੀ ਇੰਜਾ ਗਰਕ ਕਰ ਸਕਦੇ ਨੇ ਪਰ ਜਿਹੜਾ ਅੱਗੇ ਪੂਰਾ ਹੋਵੇਗਾ ਉਹਨੇ ਗਰਕ ਨਹੀਂ ਹੋਣ ਦੇਣੀ ਹੈ। ਜਿਵੇਂ ਬਦਲੀ ਗੰਧਾਰੀ ਨੇ ਹਜ਼ਾਰਾਂ ਮਨ ਦਾ ਪੱਥਰ ਗੁਰੂ ਨਾਨਕ ਦੇਵ ਮਹਾਰਾਜ ਜੀ 'ਤੇ ਰੋੜਿਆ, ਮਰਦਾਨਾ ਤਾਂ ਡਰ ਗਿਆ ਥੱਲੇ ਨੂੰ ਹੋ ਗਿਆ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੱਥਰ ਨੂੰ ਪੰਜੇ ਦੇ ਨਾਲ ਉੱਥੇ ਹੀ ਰੋਕ ਤਾ। ਕਰੋ ਜਾਣੀ ਉਸਦੀ ਕੋਈ ਬਾਹ ਨਾ ਚੱਲੀ, ਹੰਕਾਰੀ ਸੀ ਨਾ ਪਰ ਅੱਗੇ ਨਿਰਹੰਕਾਰੀ ਸੀਗਾ, ਉਹਦਾ ਹੰਕਾਰ ਤੋੜਤਾ ਸਿੱਧਾ ਕਰਤਾ। ਇਸ ਵਾਸਤੇ ਵੀ ਇੱਥੇ ਬੈਠਾ ਜਿਹੜਾ ਉੱਥੇ ਬੰਨ ਕੇ ਪਕੜ ਜੇ ਫਿਰਕੇ ਜੇ ਪਾ ਕੇ ਲੋਕਾਂ ਨੂੰ ਡਰਾਉਣਾ, ਲੋਕਾਂ ਨੇ ਡਰਨਾ ਹੀ ਜੇ ਸ਼ਕਤੀ ਹੁੰਦੀ ਆ ਗੁਰੂ। ਅੱਜ ਕੱਲ੍ਹ ਤਾਂ ਭੂਤਾਣਿਆਂ 'ਤੇ ਡਰੀ ਜਾਂਦੇ ਨੇ ਲੋਕ, ਉਹ ਮੈਨੂੰ ਕੁਛ ਕਰਾ ਨਾ ਦੇਵੇ, ਕਿਤੇ ਲੈ ਹੈ ਨਹੀਂ ਕੁਛ ਕੱਖ ਵਾਸਤਾ ਨਹੀਂ ਕਿਸੇ ਦੇ ਵਿੱਚ, ਤੂੰ ਨਹੀਂ ਬਸ ਕਈ ਉਹੀ ਕਰੇ ਜਾਣਗੇ ਮੈਂ ਸ਼ਰਾਬ ਦੇ ਦੇ ਤੈਨੂੰ ਲੈ ਮੈਨੂੰ ਆਹ ਚੀਜ਼ ਦੇ। ਉਹ ਜਿਹੜੇ ਵਿਚਾਰੇ ਡਰ ਜਾਂਦੇ ਇਹਦਾ ਕੀ ਜਾਂਦਾ ਗੁਰਦੁਆਰੇ ਰਹਿੰਦਾ, ਕਿਤੇ ਸ਼ਰਾਬ ਹੀ ਨਾ ਦੇ ਦੇਵੇ। ਸ਼ਰਾਬ ਸਰੂਪ ਕੋਈ ਨਹੀਂ ਦੇ ਹੁੰਦਾ ਹੁੰਦਾ, ਜਿਹੜੇ ਇਹਨੇ ਇਹ ਤਾਲ ਹੁੰਦੀ ਆ ਉਹ ਸ਼ਰਾਬ ਦਿੰਦੇ ਹੀ ਨਹੀਂ ਹੁੰਦੇ, ਤਾਲ ਤਾਂ ਦੇਣਗੇ ਹੋਰ ਇਹ ਜੀ ਗੱਲ ਕਰਦੇ। ਉਹ ਇਸ ਤਰ੍ਹਾਂ ਮਸ ਦੇ ਵਿੱਚ ਬੈਠ ਗਿਆ ਵੀ ਚਿਦੇਸ਼ਾ 40 ਦਿਨ ਕਰਾਂਗਾ ਸਾਰੇ ਸਿਆਲਕੋਟ ਨੂੰ ਗਰਕ ਕਰ ਦਿਆਂਗਾ। ਤਾਂ ਹੁਣ ਸਰਬੱਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਬਈ ਠੀਕ ਹੈ ਇਹਨੇ ਤਪੱਸਿਆ ਕਰੀ ਹੈ ਇਹਦੀ ਸ਼ਕਤੀ ਹੋ ਗਈ, ਵੀ ਸ਼ਕਤੀ ਇਸ ਵਾਸਤੇ ਤਾਂ ਨਹੀਂ ਉਹਦੀ ਖਲਕਤ ਨੂੰ ਵਿਨਾਸ਼ ਕਰ ਦੇਣਾ, ਨਹੀਂ ਐਸਾ ਨਹੀਂ। ਖੈਰ ਉਸਨੂੰ ਇਤਨੀ ਅਕਲ ਨਹੀਂ ਸੀ। ਗੁਰੂ ਨਾਨਕ ਦੇਵ ਮਹਾਰਾਜ ਕਹੇ ਮਰਦਾਨਿਆਂ ਚੱਲ ਹੋਏ ਚੱਲ ਚੱਲੀਏ ਸਿਆਲਕੋਟ। ਚੱਲ ਉੱਥੇ ਬਹੁਤ ਭਾਰ ਪੈ ਗਿਆ ਦੁਨੀਆਂ 'ਤੇ, ਉਸਦਾ ਦੂਰ ਕਰੀਏ, ਯਾਨੀ ਮਰਦੀ ਦੁਨੀਆਂ ਨੂੰ ਬਚਾਈਏ ਚੱਲ ਕੇ। ਇਸ ਵਾਸਤੇ ਹੀ ਅਵਤਾਰ ਹੋਇਆ ਸੀ। ਤਿੰਨ ਫਕੀਰ ਚਲੇ ਗਏ, ਮਸ ਤੋਂ 2 ਫਰਲਾਂਗ ਦੂਰ 'ਤੇ ਬੈਠ ਗਏ। ਮਰਦਾਨੇ ਨੂੰ ਘੱਲਿਆ ਵੀ ਜਾ ਇੱਕ ਫਕੀਰ ਆਇਆ ਤੈਨੂੰ ਮਿਲਣ ਵਾਸਤੇ, ਸਾਹਮਣੇ ਉਸਦੇ ਮਰੀਦ ਖੜ੍ਹੇ ਸਨ, ਉਹਨਾਂ ਨੂੰ ਹੁਕਮ ਸੀ ਕਿ ਉਹ ਮਿਲਣਾ ਨਹੀਂ ਹੈ ਨਾ ਦਰਵਾਜ਼ਾ ਖੋਲ੍ਹੋ। ਖੈਰ ਮਰਦਾਨਾ ਗਿਆ, ਕਹਿੰਦੇ ਜੀ ਇਸਦਾ ਤਾਂ ਹੁਣ ਚਲੀਸ਼ਾ ਹੈ, ਤਾਂ ਹੁਣ ਇਸ ਤਰ੍ਹਾਂ ਦਾ ਉਹਦਾ ਖਿਆਲ ਆ ਇਹ ਫਕੀਰ ਦਾ, ਹੁਣ ਇਹਨੇ ਮਿਲਣਾ ਹੈ। ਦੋ ਵਜਾ ਤੀਜੀ ਵੇਲਿਆ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਵਾਬ ਚੱਕ ਮਰਦਾਨਾ ਰਵਾਬ। ਹੁਣ ਮਹਾਰਾਜ ਜੀ ਦੇ ਸ਼ਬਦ ਦਾ ਬਾਣ ਮਾਰਨਾ ਉਸਦੇ ਵਿੱਚ, ਜਿਸ ਤਰ੍ਹਾਂ ਸਿੱਧਾਂ ਦੇ ਵੀ ਮਾਰ ਕੇ ਬਾਣ ਸ਼ਬਦਾਂ ਦੇ ਨਿਰੁੱਤਰ ਕਰਤਾ ਸੀ ਉਹਨਾਂ ਨੂੰ। ਉਹ ਕਹਿੰਦੇ ਨੇ ਉਹਦਾ ਇਹ ਸੀ ਵੀ ਮੈਂ ਸੂਰਜ ਮੱਥੇ ਨਹੀਂ ਲੱਗਣ ਦੇਣਾ, ਬੜੋ ਪ੍ਰੇਮ ਨਾਲ
ਜੇ ਲੋੜਾ ਚੰਗਾ ਸਾਰਾ
ਸ਼ਬਦ ਦਾ ਬਾਣ ਉਸ ਮੱਠ ਦੇ ਵਿੱਚ ਮਾਰਿਆ, ਸੂਰਜ ਹੋਇਆ ਜੀ ਸਿਖਰ, ਉਹ ਜਿਹੜਾ ਮੱਠ ਦੀ ਖੱਖੜੀਆਂ ਹੋ ਗਿਆ ਕਰੋ। ਕਿੱਥੇ ਸ਼ਬਦ ਪੜਿਆ, ਆਵਾਜ਼ ਦੇ ਵਿੱਚ ਕਿੰਨੀ ਤਾਕਤ ਹੈ। ਉਹ ਆਤਮਾ ਚੋਂ ਆਵਾਜ਼ ਨਿਕਲ ਕੇ ਮੱਠ ਦੇ ਵਿੱਚ ਜਾ ਕੇ ਲੱਗੀ ਕਰੋ। ਖੱਖੜੀਆਂ ਖੱਖੜੀਆਂ ਹੋ ਗਿਆ, ਸੂਰਜ ਲੱਗ ਗਿਆ ਮੱਥੇ, ਉਹ ਜਿਹੜਾ ਉਸਦਾ ਸ਼ਿਲਾ ਦੀ ਭੰਗ ਹੋ ਗਿਆ। ਉਹਨੇ ਪੁੱਛਿਆ ਵੀ ਕੋਈ ਫਕੀਰ ਵੀ ਆਇਆ ਇੱਥੇ? ਮਹਾਰਾਜ ਤੁਹਾਨੂੰ ਕਿਹਾ ਤਾਂ ਸੀਗਾ ਵੀ ਫਕੀਰ ਆਉਂਦਾ ਦਰਸ਼ਨ ਕਰਨ ਨੂੰ, ਕਹਿੰਦਾ ਤੁਸੀਂ ਕਿਹਾ ਵੀ ਮੈਂ ਮਿਲਣਾ ਨਹੀਂ ਹੈ। ਉਹ ਜਿਹੜਾ ਹਮਦਾ ਗਾਂ ਸੁਖੀਰ ਸੀ, ਐਨ ਹੌਲਾ ਫੁੱਲ ਹੋ ਗਿਆ। ਹੌਲਾ ਫੁੱਲ ਕਿਹਨੇ ਕਰਿਆ? ਪੂਰੇ ਗੁਰੂ ਨੇ ਕਰਿਆ। ਗੁਰੂ ਉਹਦੇ ਵਿੱਚ ਅਧੂਰਪਣਾ ਸੀ, ਇਹ ਦੂਰ ਕਰਨਾ ਸੀ। ਉਹਦਾ ਇੱਕ ਦੀ ਗਲਤੀ ਮਾਰ ਦੇਣਾ ਸਾਰੇ ਸਹਿਜ ਨੂੰ, ਕਿਧਰਲੀ ਸਿਆਣਪ ਹੈ? ਇਹ ਸਿਆਣਪ ਹੈ ਕੋਈ? ਖੈਰ ਉਹ ਆਇਆ ਆ ਕੇ ਚਰਨਾਂ 'ਤੇ ਡਿੱਗ ਪਿਆ। ਕਹਿਣ ਲੱਗੇ ਫਕੀਰ ਸਾਈਂ, ਤਾਂ ਇਤਨਾ ਕਾਰੋਬਾਰ ਛੱਡ ਕੇ ਤਪੱਸਿਆ ਵੀ ਕਰੀ ਪਰ ਤੇਰਾ ਮਨ ਸ਼ਾਂਤ ਨਾ ਹੋਇਆ। ਉਹ ਭਲਿਆ ਲੋਕਾਂ, ਜੇ ਤਾਂ ਇਹ ਮੁੰਡੇ ਹੀ ਲੈਣੇ ਵੀ ਤਾਂ ਤੂੰ ਵਿਆਹ ਕਰਾ ਲੈਂਦਾ, ਤੂੰ ਇੱਥੇ ਦੱਸ ਨੂੰ ਬੈਠਾ ਮੱਠ ਦੇ ਵਿੱਚ, ਤੂੰ ਫਕੀਰ ਹੋ ਕੇ ਦੱਸਦਾ ਮੁੰਡਿਆਂ ਤੋਂ ਕੀ ਲੈਣਾ? ਫਕੀਰ ਤਾਂ ਇਹਨਾਂ ਗੱਲਾਂ ਤੋਂ ਸਮਾਂ ਦੂਰ ਜਾਂਦਾ, ਤਾਂ ਆਤਮਾ 'ਚ ਨੂੰ ਜਾਣ ਦੀ ਗੱਲ ਕਰਦਾ ਕਿ ਦੁਨਿਆਵੀ ਲੋਕਾਂ ਨਾਲ ਸੰਬੰਧ ਪੈਦਾ ਕਰਦਾ। ਕਹਿੰਦਾ ਜੀ ਇਹ ਤਾਂ ਸਾਰਾ ਸਿਆਲਕੋਟ ਝੂਠਾ ਹੈ, ਇਹਨੇ ਵਚਨ ਕਰਿਆ ਸੀਗਾ ਇਸ ਤਰ੍ਹਾਂ। ਆਹ ਜਿਹੜੇ ਦੂਰੇ ਹੁੰਦੇ ਨੇ ਇਸ ਤਰ੍ਹਾਂ ਹੀ ਹੁੰਦੇ ਨੇ, ਜਿਹੜਾ ਪੂਰਾ ਹੋਵੇਗਾ ਨਾ ਉਹ ਨਹੀਂ ਇਸ ਤਰ੍ਹਾਂ ਕਰੇਗਾ, ਉਹ ਤਾਂ ਅਧੂਰੇ ਦੇ ਕਰੇ ਉਹਨੂੰ ਵੀ ਪੂਰਾ ਕਰ ਦੇਵੇਗਾ ਜਿਹੜਾ ਪੂਰਾ ਹੋਵੇਗਾ। ਆਹ ਇੱਕ ਮਹਾਤਮਾ ਹੈ ਜੀ, ਉਹ ਔਲਾਦ ਨਹੀਂ ਸੀ ਕਿਸੇ ਸੇਠ ਦੇ, ਉਹ ਉਸਨੇ ਜਾ ਕੇ ਕਿਹਾ ਵੀ ਮਹਾਂਪੁਰਸ਼ੋ ਮੇਰੇ ਔਲਾਦ। ਉਹ ਕਹਿਣ ਲੱਗਾ ਔਲਾਦ ਤਾਂ ਹੋ ਜਾਵੇਗੀ ਪਰ 12 ਸਾਲ ਤੋਂ ਬਾਅਦ ਤੇਰਾ ਪੁੱਤਰ ਤੇਰੇ ਕੋਲੋਂ ਚਲਿਆ ਜਾਵੇਗਾ, ਮਰ ਜਾਏਗਾ। ਦੇਖੋ ਨਾਲੇ ਵੜ ਦਿੰਦਾ ਨਾਲੇ ਸ਼ਰਾਪ ਦਿੰਦਾ, ਹੈ ਅਧੂਰਾ? ਅਧੂਰਾ ਹੀ ਹੋਇਆ ਨਾ ਗੁਰੂ। ਉਹ ਸੇਠ ਨੇ ਕਿਹਾ ਵੀ ਚਲੋ ਦੁਨੀਆਂ ਦੇ ਵਿੱਚ ਉਤਰੇ ਨਹੀਂ ਕਹਾਵਾਂਗੇ, ਅਤੇ ਬਹੁਤ ਦੁਨੀਆਂ ਦੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਕੀੜੇ ਪੈ ਜਾਂਦੇ, ਉਹ ਜਿਵੇਂ ਸਿਕੰਜੇ 'ਚ ਕਸੇ ਹੁੰਦੇ ਨੇ। ਉਹ ਕਹਿਣ ਲੱਗਾ ਪੁੱਤਰ ਦਾ ਮੂੰਹ ਦੇਖ ਲਾਂਗੇ। ਖੈਰ ਉਸਨੇ ਬਚਨ ਕਰ ਦਿੱਤਾ, ਬੱਚੇ ਦੀ ਮਾਜਵਾਰੀ ਹੋ ਗਈ, ਬੱਚਾ ਹੋ ਗਿਆ 9 ਮਹੀਨੇ ਬਾਅਦ, ਉਮਰ ਵਧਣੀ ਸ਼ੁਰੂ ਹੋ ਗਈ। ਉਹਨਾਂ ਨੇ ਕਿਹਾ ਵੀ ਬੱਚੇ ਨੇ ਚਲੇ ਤਾਂ ਜਾਣਾ ਹੀ ਹੈ, ਵੀ ਆਪਾਂ ਨੂੰਹ ਦਾ ਮੂੰਹ ਵੀ ਦੇਖ ਲਈਏ, ਨੂੰਹ ਦਾ ਮੂੰਹ। ਖੈਰ ਸ਼ਾਦੀ ਕਰਤੀ, ਉਹ ਜਦ ਲੜਕੀ ਘਰ ਆਈ ਉਹਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵੀ ਇਹ ਤਾਂ ਉਮਰ 1 ਸਾਲ ਦੀ ਰਹਿਣੀ ਇਸ ਤਰ੍ਹਾਂ ਬਾਅਦ, ਜਿਹਦਾ ਕਿਸੇ ਮਹਾਤਮਾ ਦੇ ਬਚਨ ਨਾਲ ਇਹਦਾ ਜਨਮ ਹੋਇਆ ਹੋਇਆ। ਜਿਹੜਾ ਜਿਹਦੇ ਬਚਨਾਂ ਨਾਲ ਇਸਦਾ ਜਨਮ ਹੋਇਆ, ਕੋਈ ਐਸਾ ਸਾਧੂ ਆਵੇਗਾ ਇਹਦੇ ਬਚਨਾਂ ਨੂੰ ਵੀ ਟਾਲ ਦੇਵੇਗਾ, ਕੋਈ ਪੂਰਾ ਮਹਾਤਮਾ ਆ ਜਾਵੇਗਾ, ਵੀ ਉਹਦੇ ਨਾਲ ਤਾਂ ਆਪਾਂ ਵੀ ਸਾਧੂਆਂ ਦੀ ਸੇਵਾ ਕਰੀਏ। ਖੈਰ ਉਹ ਮਹਾਤਮਾ ਦੀ ਸੇਵਾ ਕਰਦੀ ਹੈ, ਪੂਰੇ ਸਿੱਖ ਨੇ ਦੇਖਿਆ ਵੀ ਇਹ ਤਾਂ ਗੱਲ ਇਸਨੇ ਚੰਗੀ ਨਹੀਂ ਕਰੀ, ਜਾਂ ਤਾਂ ਦਿੰਦਾ ਹੀ ਨਾ, ਜੇ ਦਿੱਤਾ ਤਾਂ ਫਿਰ ਪੂਰੀ ਉਮਰ ਵਾਲਾ ਦੇਣਾ ਚਾਹੀਦਾ ਸੀ, ਇਹ ਤਾਂ ਇਹਦਾ ਨਾਟਕ ਚੇਟਿੰਗ ਕਰਦਾ ਆਪਣੀ ਹਾਂ ਵਾਸਤੇ ਵੀ ਦੇਖੋ ਜੀ ਇਹਨੇ ਪੁੱਤਰ ਦਿੱਤਾ ਸੀ ਕਿਹਾ ਸੀ 12 ਸਾਲ ਮਗਰੋਂ ਮਰ ਗਿਆ, ਨਹੀਂ ਇਹ ਜਿਹੀਆਂ ਗੱਲਾਂ ਨੇ ਜੇ ਉਰਲੀਆਂ ਉਰਲੀਆਂ ਨੇ। ਖੈਰ 5ਵੇਂ ਪਾਤਸ਼ਾਹ ਮਹਾਰਾਜ ਸਿੱਖੀ ਭਾਈ ਕਮਲੀਆ ਜੀ, ਕਮਲੀ ਰਾਧਾਂ ਦਾ ਟਾਈਮ ਦੀ ਗੱਲ ਹੈ, ਅਤੇ ਜਿਹਨੇ ਪੈਂਦਾ ਸੀ ਕਿਸੇ ਬਾਗਬੂਗ ਦੇ ਵਿੱਚ, ਰਾਤ ਨੂੰ ਸਾਰੀ ਰਾਤ ਬਹਿੰਦਾ ਸੀ, ਸਾਰੀ ਰਾਤ ਬੈਠਾ ਰਹਿੰਦਾ ਸੀ, ਫਿਰ ਇਹ ਉਹ ਬੰਦਗੀ ਕਰਦਾ ਸੀ। ਉਹਨੇ ਕਿਹਾ ਵੀ ਚਲੋ ਚਲਿਆ ਗਿਆ, ਸਭ ਕੁਛ ਜਾਣਦਾ ਸੀ ਵੀ ਇਹ ਦੂਰ ਆ, ਇਹਦਾ ਅਧੂਰਪਣਾ ਦੂਰ ਕਰੀਏ। ਅਧੂਰਪਣਾ ਹੁਣ ਕਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਹਮਦਾ ਗ੍ਰੰਥ ਦਾ ਅਧੂਰਪਣਾ ਹੀ ਦੂਰ ਕਰਨਾ, ਉੱਥੇ ਹੋਰ ਕੀ ਹੈ? ਨਹੀਂ ਅਗਲਾ ਕਹਿੰਦਾ ਮਰਨ ਦਿਓ ਆਪਾਂ ਨੂੰ ਕੀ, ਨਹੀਂ ਜਿਹੜਾ ਆਤਮਦਰਸ਼ੀ ਆ ਉਹ ਨਹੀਂ ਇਹ ਗੱਲ ਹੋਣ ਦੇਵੇਗਾ। ਭਾਈ ਕਮਲੀਆ ਜੀ ਚਲੇ ਗਏ ਕੁਦਰਤੀ, ਚਾਰੇ ਤਰ੍ਹਾਂ ਮੂਹਰੇ ਖੜ ਗਏ। ਆਵਾਜ਼ ਦੇ ਤੀ ਸਤਨਾ, ਉਹ ਲੜਕੀ ਜਾਈ ਫਿਰ ਚਾਰ ਮਸ਼ਾਲੇ ਭਾਜੀ ਪਾ ਕੇ ਉੱਤੇ, ਉਹਨਾਂ ਨੇ ਸ਼ਗਲੇ ਖੜਿਆ ਨਹੀਂ, ਉਹਨਾਂ ਨੂੰ ਦੇਖੋ ਨਾਲੇ ਕੋਈ ਪਤਾ ਨਹੀਂ ਹਿਸਟਰੀ ਦਾ ਵੀ ਇਸ ਤਰ੍ਹਾਂ, ਪਰ ਉਹ ਮਹਾਤਮਾ ਹੋਣ ਦੇ ਨਾਤੇ ਸਭ ਕੁਛ ਜਾਣਦੇ, ਜਿਹਨੂੰ ਅੰਤਰਜਾਮੀ ਕਹਿੰਦੇ, ਜਿਹੜਾ ਅੰਤਰਜਾਮੀ ਆ ਉਹ ਸਭ ਕੁਛ ਜਾਣਦਾ, ਗੁਰੂ ਦਾ ਸਰਬੱਤ ਆ, ਇਸ ਤਰ੍ਹਾਂ ਅੰਤਰਜਾਮਤਾ ਉਹਨੂੰ ਗੁਰੂ ਚੋਂ ਮਿਲੀ ਹੁੰਦੀ ਆ, ਬਸ ਗੁਰੂ ਚਾਹੇ ਖੋ ਵੀ ਲੈਂਦਾ ਹੁੰਦਾ ਅੰਤਰਜਾਮਤਾ ਨੂੰ, ਦਿਲ ਉਹਦੇ ਚ ਤਾਕਤ ਹੁੰਦੀ ਹੈ, ਜੇ ਬੁੱਲੇ ਦੀ ਖੋਲੀ ਸੀ ਨੈਤਕਾਂ ਨੇ, ਦਿਲ ਉਹ ਫਿਰ ਕਿਵੇਂ ਜਾ ਕੇ ਦੋਜਕਾਂ ਦੇ ਨਾਲ ਉਹ ਗੱਲ ਲਈ। ਔਰ ਇਸ ਤਰ੍ਹਾਂ ਉਸ ਲੜਕੀ ਨੇ ਚਾਰ ਪ੍ਰਸ਼ਾਦੇ ਹੱਥਾਂ 'ਤੇ ਲੈ ਲਏ, ਖੜੇ ਨੇ ਛੱਕ ਲਏ, ਹਾਂ ਜਲ ਛੱਕ ਲਿਆ, ਉਹਨੇ ਹੱਥ ਧੁਆ ਤੇ ਜਾਣ ਲੱਗੇ, ਕਹਿੰਦੇ 40 ਸਾਲ, 40 ਸਾਲ ਨਾ ਲੜਕੀ ਨੂੰ ਪਤਾ ਵੀ ਕੀ ਗੱਲ ਹੈ, ਇਹ ਵਿਅੰਗ ਵਚਨ ਹੁੰਦੇ ਨੇ ਮਹਾਂਪੁਰਸ਼ਾਂ ਦੇ। ਖੈਰ ਉਹ 12 ਸਾਲ ਤੋਂ ਉੱਤੇ ਉਮਰ ਹੋ ਗਈ ਲੜਕੇ ਦੀ, ਹੁਣ ਪੂਰੇ ਸਿੱਖ ਨੇ 40 ਸਾਲ ਦੀ ਕਰ ਲਈ, 40 ਨਹੀਂ ਅੱਗੇ ਹੋਰ ਵਧੇਗਾ। ਉਹ ਜਿਹੜਾ ਸੀ ਹੰਕਾਰੀ, ਉਹਨੇ ਕਿਹਾ ਵੀ ਚਲੋ ਦੇਖੀਏ, ਤੇ ਉੱਥੇ ਵੀ ਤੂੰ ਦੇਖੇਗਾ ਉਹ ਤਾਂ ਵਿੱਚ ਪਊਆ ਪਿਆ ਹੋਵੇਗਾ, ਤੂੰ ਉੱਥੇ ਕੀ ਦੇਖੇਗਾ। ਉਹ ਇਸ ਤਰ੍ਹਾਂ ਉਹ ਗਿਆ, ਬੜੀ ਸੇਵਾ ਕਰੀ ਸਥਾਣੀ ਨੇ, ਸੇਠ ਨੇ, ਉਹ ਲੜਕੀ ਉਹਦੇ ਅੰਦਰ ਉਹੀ ਗੱਲ, ਹਾਂ ਬਈ ਮੈਂ ਤਾਂ ਕਹਿ ਦੀ 12 ਸਾਲ ਦੀ ਉਮਰ, ਉਹਦੀ ਉਮਰ ਜ਼ਿਆਦਾ ਕਿਉਂ ਹੋ ਗਈ, ਉਹਨੂੰ ਵੀ ਪਤਾ ਜੀ, ਸਭ ਨੂੰ ਪਤਾ ਹੁੰਦਾ, ਇੱਕ ਨਾਇਕ ਹੈ, ਇੱਕ ਲੈਸ ਹੈ, ਇੱਕ ਹੌਲਦਾਰ ਹੈ, ਸੂਬੇਦਾਰ ਹੈ, ਇੱਕ ਕਪਟਨ ਹੈ, ਇੱਕ ਕਰਨਲ ਹੈ, ਇੱਕ ਜਰਨਲ ਹੈ ਨਾ ਲਹਾਂ ਤੇ ਗਾਂ। ਇਸ ਤਰ੍ਹਾਂ ਹੀ ਇਹ ਸੰਤਾਂ 'ਚ ਹੁੰਦੀਆਂ ਨੇ ਗੱਲਾਂ, ਇੱਕ ਪ੍ਰਾਇਮਰੀ ਪੜ੍ਹਿਆ, ਮੈਟ੍ਰਿਕ ਆ ਕੈਥੇ ਆ, ਬੀ ਏ ਆਈ ਨੇ, ਰਲਦੇ ਨਹੀਂ, ਪ੍ਰਾਇਮਰੀ ਵਾਲਾ ਕਿੱਥੇ ਜਾ ਕੇ ਬੀ ਏ ਦੀ ਰੀਸ ਕਰ ਲਏਗਾ। ਹਰ ਇਸ ਤਰ੍ਹਾਂ ਉਹ ਕਹਿਣ ਲੱਗਿਆ, ਦੱਸੋ ਇਹਦੀ ਉਮਰ ਕਿਹਨੇ ਵਧਾਈ ਹੈ, ਆਉਂਦੀ ਨਾ ਅੰਦਰ, ਹਾਂ ਉਹ ਸੇਠਾਣੀ ਔਰ ਸੇਠ ਕਹਿੰਦੇ, ਮਹਾਰਾਜ ਸਾਨੂੰ ਤਾਂ ਹੁਣ ਪਤਾ ਨਹੀਂ, ਹੁਣ ਤਾਂ ਇਹ ਲੜਕੀ ਸੇਵਾ ਕਰਦੀ ਹੈ, ਮਹਾਤਮਾ ਨੇ ਇਹਨੂੰ ਪੁੱਛ ਲੈਂਦੇ। ਸੱਜਿਆ ਲੜਕੀ ਨੂੰ, ਕਹਿੰਦੇ ਬੀਬਾ ਕੋਈ ਮਹਾਤਮਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ। ਉਹ ਲੜਕੀ ਕਹਿੰਦੀ, ਇਸ ਤਰ੍ਹਾਂ ਦਾ ਤਾਂ ਕੋਈ ਨਹੀਂ, ਇੱਕ ਕੰਬਲੀ ਵਾਲਾ ਕੋਈ ਆਇਆ ਸੀਗਾ, ਗੁਰਸਿੱਖ ਲੱਗਦਾ ਸੀ ਮੈਨੂੰ, ਮਹਾਤਮਾ ਜਾਂ ਸਾਹਿਬਧਾਰੀ ਸਿੱਖ ਹੁੰਦੇ ਸਨ, ਤਾਂ ਮੈਂ ਉਹਨੂੰ ਚਾਰ ਪ੍ਰਸ਼ਾਦੇ ਦਿੱਤੇ, ਉਹਨੇ ਛੱਕ ਲਏ, ਆ ਹੱਥ ਤੋਂ ਆ ਕੇ ਤੁਰਨ ਵੇਲੇ ਉਹਨੇ ਇਹ ਗੱਲ ਕਹੀ ਸੀ, ਕਹਿੰਦਾ 40 ਸਾਲ, ਇੰਨੀ ਗੱਲ ਉਹਨੇ ਕਹੀ ਹੈ, ਇਹ ਮੈਨੂੰ ਪਤਾ ਨਹੀਂ ਵੀ ਕਿਵੇਂ ਕਹੀ ਆ, ਕਾਹਦੇ ਕਹੀ ਹੈ। ਉਹ ਉਸਨੇ ਸੋਚਿਆ ਵੀ ਉਸਨੇ ਮੇਰਾ ਵਚਨ ਟਾਲ ਦਿੱਤਾ, ਹਰਕ ਗਿਆ, ਤਮੋ ਗੁਣੀ ਸੀ ਨਾ, ਜੇ ਸਦੋ ਗੁਣੀ ਹੁੰਦਾ ਕਾਹਨੂੰ ਹਰਕਦਾ, ਉਹ ਤਾਂ ਸਮਾਂ ਫਿਰ ਖੁਸ਼ ਹੁੰਦਾ ਵੀ ਮੇਰੇ 'ਚ ਤਾਂ ਇਤਨੀਆਂ ਹੀ ਤਾਂ ਸੀ, ਉਹਨੇ ਬ੍ਰਹਮਦਾਸ ਜੀ ਚੰਗਾ ਹੋ ਗਿਆ ਸਭ, ਪਰ ਨਹੀਂ ਹਾਂ ਅੰਦਰ ਵੀ ਮੇਰੀ ਕਰੀ ਹੋਈ ਨੂੰ ਕੌਣ ਬੇਟੇ, ਹਾਂ ਜਿਹੜੀ ਗੁਰੂ ਹਾਂ ਇਹਨੂੰ ਭਜਾਈ ਫਿਰਦੀ ਆ ਜਨਮਾਂ ਦੇ ਵਿੱਚ, ਹਾਂ ਤਾਂ ਹੈ ਨਹੀਂ ਜੀਵਾਤਮਾ ਦੇ ਵਿੱਚ, ਨਾ ਇਹਦੇ ਵਿੱਚ ਜੰਮਣਾ ਮਰਨਾ ਗੁਰੂ। ਆਹੋ ਇਸ ਤਰ੍ਹਾਂ ਕਹਿੰਦਾ, ਉਹਦਾ ਲਿਬਾਸ ਕਿਹਾ ਗਿਆ, ਕਹਿੰਦੇ ਕੰਬੜੀ ਰਗੜਾ ਕੰਬੜੀ ਹੋਈ ਜਾਂਦੀ, ਉਹਦੇ ਹੋਰ ਵੀ ਪ੍ਰੇਮੀ ਉੱਥੇ ਆ ਗਏ ਵੀ ਇਸ ਤਰ੍ਹਾਂ ਦਾ ਦਿਨੇ ਪਿਆ ਹੁੰਦਾ ਉਸੇ ਬਾਗ 'ਚ, ਤੇਰੇ ਸਾਰੀ ਰਾਤ ਬੈਠ ਕੇ ਬੰਦੇ ਸਾਰਾ ਰਸਤਾ ਉਹਦਾ ਜੋਤੀ ਵਧੀਆ, ਉਹ ਭੱਜਿਆ ਜੀ ਉੱਧਰ ਫਿਰ ਟੋਲਦਾ ਫਿਰਦਾ ਹੁੰਦਾ, ਟੋਲਦਾ ਟੋਲਦਿਆ ਉਹ ਸਿੱਖ ਸੁੱਤਾ ਪਿਆ, ਜਾਣੀ ਸਰੀਰ ਤੋਂ ਪਿੱਛੇ ਹਟ ਕੇ ਉਹ ਆਤਮੀ ਜਿਹੜੀ ਉਹਦੀ ਆਪਣੀ ਅਵਸਥਾ ਨਾ ਤੁਰਿਆ ਉਹਦੇ ਵਿੱਚ ਗਿਆ ਹੋਇਆ। ਜਿਹੜੇ ਆਤਮਦਰਸ਼ੀ ਸਿੱਖ ਹੁੰਦੇ ਨੇ ਉਹ ਸੌਂਦੇ ਨਹੀਂ ਹੁੰਦੇ, ਸੌਂਦੇ ਹਾਂ ਆਪਾਂ ਤਿੰਨਾਂ ਗੁਣਾ ਨਾਲ, ਚੌਥੇ ਪਦ ਵਾਲਾ ਨਹੀਂ ਸਮੇਂਗਾ ਗੁਰਮੁਖ ਕਰੋ ਪ੍ਰੇਮ ਨਾਲ, ਉੱਥੇ ਨੀਂਦ ਆਈ ਨਹੀਂ ਹੈ।
ਬੁੱਲੀਏ ਪਾਲੜੇ ਨੀ ਸਤਗੁਰ ਜਾਣ ਸਤਿ ਸ਼੍ਰੀ ਅਕਾਲ।
ਸਿਰ ਆਣਾ ਜਾਂ ਮਹਾਂਪੁਰਸ਼ ਨੇ ਜਾਂ ਬ੍ਰਹਮ ਗਿਆਨੀ ਸਿੱਖ ਨੇ, ਉਹ ਸੁਣਦੇ ਨਹੀਂ ਹੁੰਦੇ। ਤਿੰਨ ਗੁਣ ਸੁਣਦੇ ਨੇ, ਜਿਵੇਂ ਦੱਸਿਆ ਵੀ ਜਾਗਰ ਸੁਖਨ ਸੁਖੋਵਤ ਤੁਰੀਆ, ਆਤਮ ਭੂਗਤ ਕੀ ਏ ਤੁਰੀਆ। ਇਹ ਤਿੰਨ ਤਾਂ ਹੈਗੀਆਂ ਗਿਆਨੀ ਨੂੰ ਪ੍ਰਾਪਤ, ਚੌਥੀ ਆ ਬ੍ਰਹਮ ਗਿਆਨੀ ਨੂੰ ਪ੍ਰਾਪਤ। ਉਹਦੇ ਚ ਨੀਂਦ ਨਹੀਂ ਹੈ। ਗੁਰੂ ਸਾਹਿਬ ਨੇ ਸਿੱਧ ਕਰੀਏ ਵਸਤਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਜਿੱਥੇ ਉਹਨਾਂ ਭੁੱਖਾ ਅੰਮ੍ਰਿਤ ਨਾਮ ਸੁਖਵਾਸ, ਦੁੱਖ ਸੁਖ ਕਹਿ ਬਰਾਪਤ ਨਹੀਂ, ਨਾਨਕ ਜਾਂ ਆਤਮ ਨਾਮ ਪ੍ਰਕਾਸ਼। ਇਹ ਉਹ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਮਹਾਤਮਾ ਉਹ ਸੁਣਦਾ ਨਹੀਂ। ਇਹ ਜੀਵ ਸੁਣਦਾ ਤਿੰਨਾਂ ਗੁਣਾਂ ਦੇ ਵਿੱਚ ਆ, ਜਦ ਇਹ ਚੜਾ ਬਾਬਾ ਚੌਥੇ ਚ, ਫਿਰ ਇਹਦਾ ਜਿਹੜਾ ਸੌਣ ਬਣਾ ਉਹ ਚੱਕਿਆ ਜਾਵੇ। ਅਨੰਦਪੁਰ ਸਾਹਿਬ ਕਲਗੀਧਰ ਮਹਾਰਾਜ ਜੀ ਕਿਲੇਰੇ ਬੁਰਜ ਚ ਬੈਠੇ ਨੇ, ਭਾਈ ਨੰਦ ਲਾਲ ਜੀ ਦਾ ਪਹਿਰਾ ਸਾਰੀ ਰਾਤ ਦਾ। ਤਾਂ ਉਹ ਗੇੜਾ ਦਿੰਦਾ, ਜਦ ਉਸ ਬੁਰਜ ਦੇ ਕੋਲ ਆਉਂਦਾ ਕਲਗੀਧਰ ਮਹਾਰਾਜ ਜੀ ਬੈਠੇ, ਸਾਰੀ ਰਾਤ ਪਹਿਰਾ ਦਿੰਦਾ ਰਿਹਾ ਕਲਗੀਧਰ ਮਹਾਰਾਜ ਬੈਠਿਆਂ ਦੇ ਬੈਠੇ। ਸਵੇਰ ਹੋਈ ਦਰਬਾਰ ਸਜਿਆ, ਭਾਈ ਨੰਦ ਲਾਲ ਜੀ ਬਹੁਤ ਪਿਆਰਾ ਸੀ ਕਲਗੀਧਰ ਮਹਾਰਾਜ ਜੀ, ਬੇਨਤੀ ਕਰੀ ਮਹਾਰਾਜ ਜੀ ਆਪ ਬਰਾਜੇ ਨਹੀਂ ਹੋ, ਮੇਰਾ ਪਹਿਰਾ ਸੀ ਬੈਠੇ ਹੀ ਰਹੇ ਹੋ। ਕਲਗੀਧਰ ਮਹਾਰਾਜ ਕਹਿੰਦੇ ਨੰਦ ਲਾਲ ਪਰਮੇਸ਼ਰ ਸੌਂਦਾ ਨਹੀਂ ਹੁੰਦਾ, ਜੇ ਸੌਂ ਗਿਆ ਤਾਂ ਫਿਰ ਦੁਨੀਆਂ ਦਾ ਭਲਾ ਕੈਸੇ ਹੋਵੇਗਾ। ਜੇ ਉਹ ਵੀ ਦੁਨੀਆਂ ਮੰਗਣੀ ਸੌਣ ਲੱਗ ਗਿਆ ਤੇ ਫਿਰ ਭਲਾ ਕੌਣ ਕਰੇਗਾ ਦੁਨੀਆਂ ਨੂੰ, ਉਹ ਜਾਗਦਾ ਰਹਿੰਦਾ ਜੀ। ਜਾਂ ਸੰਤ ਮਹਾਰਾਜ ਜੀ ਦੇ ਸਰੀਰ ਛੱਡਣ ਦੇ ਵਿੱਚ ਇੱਕ ਦਿਨ ਰਹਿੰਦਾ ਸੀ, ਮੈਨੂੰ ਕਹਿੰਦੇ ਜਥੇਦਾਰਾ ਸਾਰੀ ਉਮਰ ਸੌਂ ਕੇ ਨਹੀਂ ਦੇਖਿਆ, ਜਾਗਦੇ ਹੀ ਰਹੇ ਆ। ਕਹਿੰਦੇ ਜਾਗਦੇ ਕਿਉਂ ਰਹੇ, ਦੁਨੀਆਂ ਦਾ ਭਲਾ ਕਰਿਆ, ਅਬ ਜਾ ਕੇ ਪਰਮੇਸ਼ਰ ਦੀ ਗੋਦ ਦੇ ਵਿੱਚ ਸਮਾਂਗੇ, ਹੁਣ ਉੱਥੇ ਜਾਵਾਂਗੇ, ਜੋ ਫਿਰ ਹੁਕਮ ਹੋਵੇਗਾ ਅਕਾਲ ਪੁਰਖ ਦਾ ਫਿਰ ਉਹ ਵਜਾਵਾਂਗੇ। ਜਿੱਦਾਂ ਕਹਿੰਦੇ ਥਕੇਵਾ ਲਾਹਾਂਗੇ ਜਾ, ਜਿਹੜਾ ਪਰਮੇਸ਼ਰ ਹੁੰਦਾ ਜਾਂ ਮਹਾਤਮਾ ਉਹ ਸੌਂਦੇ ਨਹੀਂ, ਆਪਾਂ ਨੂੰ ਉਸ ਗੱਲ ਦਾ ਅਨੁਭਵ ਨਹੀਂ ਹੈ ਜਿੱਥੇ ਨੀਂਦ ਨਹੀਂ ਹੈ। ਕਿਸੇ ਕਿਸੇ ਉੱਤਮ ਜਗਿਆਸੂ ਦੀ ਸੁਰਤ ਝਲਕ ਮਾਰਦੀ ਹੈ, ਉਹ ਜਾ ਕੇ ਜਾਵੇ ਤਾਂ ਉੱਥੋਂ ਫਿਰ ਉਹਨੂੰ ਗੱਲ ਅਨੁਭਵ ਹੁੰਦੀ ਹੈ, ਬਈ ਨੀਂਦ ਤਾਂ ਥੱਲੇ ਰਹੇਗੀ, ਸਰੀਰ ਵੀ ਥੱਲੇ ਹੀ ਰਹੇਗਾ, ਮੈਂ ਤਾਂ ਬਹੁਤ ਉੱਚਾ ਆ ਗਿਆ। ਤਾਂ ਇਸ ਤਰ੍ਹਾਂ ਦਾ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ, ਹਰ ਉਹ ਸਾਰੀ ਰਾਤ ਬੈਠ ਕੇ ਬੰਦਗੀ ਕਰਦਾ ਸੀ। ਆਪਣੀ ਸੰਪਰਦਾ ਦੇ ਵਿੱਚ ਬਹੁਤ ਮਹਾਤਮਾ ਨੇ ਬੰਦਗੀਆਂ ਕਰੇ ਨੇ, ਸਾਰੀ ਸਾਰੀ ਰਾਤ ਬੈਠ ਕੇ। ਦੇਖੋ ਬਾਬਾ ਕਰਮ ਸਿੰਘ ਮਹਾਰਾਜ ਨਾਲ ਫੌਜ ਦੇ ਵਿੱਚ ਨੌਕਰ ਸੀ, ਸਾਰੀ ਰਾਤ ਸਮਾਧੀ ਲਾ ਕੇ ਬੈਠ ਗਏ। ਪਰ ਜਦ ਸਮਾਧੀ ਦੀ ਸੁਰਤ ਚਲੀ ਜਾਵੇਗੀ ਫਿਰ ਔਖੀ ਨਹੀਂ ਕੋਈ ਗੱਲ ਹੈ, ਉੱਥੇ ਪਹੁੰਚਣਾ ਹੀ ਔਖਾ ਹੈ, ਇਸ ਵਾਸਤੇ ਮੁਸ਼ਕਲ ਹੈ। ਜਦ ਪਹੁੰਚ ਗਿਆ ਫਿਰ ਉਹ ਮੌਜ ਹੈ ਚਰਨਾ ਦੀ, ਫਿਰ ਤਾਂ ਮੌਜ ਕੀ ਰਸ ਲੈਂਦੇ ਨੇ ਬੈਠ ਕੇ, ਜਿਵੇਂ ਆਮ ਦੁਨੀਆਂ ਪਦਾਰਥਾਂ ਦਾ ਲੈਂਦੀ ਹੈ। ਚਲੋ ਵੀ ਉਹਨਾਂ ਠੇਕੇ ਤੇ ਚੱਲਣਾ ਸ਼ਰਾਬ ਪੀਣੀ ਹੈ, ਚਲੋ ਵੀ ਉੱਥੇ ਕਲਾਲ ਸਾਹਿਬ ਦੇ ਚੱਲਣਾ, ਚਲੋ ਵੀ ਫਲਾਣੇ ਤੋਂ ਜਲ ਸਾਹਿਬ ਉੱਥੇ ਚੱਲਣਾ, ਫਲਾਣੇ ਤੋਂ ਗਾਉਣ ਆ ਉੱਥੇ ਚੱਲਣਾ, ਫਲਾਣੇ ਤੋਂ ਬੁੜੀ ਆਈ ਆ ਗਾਉਣ ਵਾਲੀ ਉੱਥੇ ਚੱਲਣਾ। ਉੱਥੇ ਕੋਈ ਸਾਹਿਬਾ ਤਾਂ ਹੀ ਭੱਜਦੇ ਨੇ ਨਾ, ਪਰ ਉਹ ਅਧੂਰਾ ਹੈ, ਪੂਰਾ ਨਹੀਂ ਹੈ। ਉਸ ਨੂੰ ਦੱਸ ਦਿੱਤਾ ਸਾਰਾ ਵੀ ਇਸ ਤਰ੍ਹਾਂ ਲੱਗਦਾ ਹੈ, ਤਾਂ ਉਹ ਹਰਖਿਆ ਹੋਇਆ, ਦੇਖਿਆ ਕਮਲੀਆ ਜੀ ਬਰਾਜੇ ਹੋਏ ਨੇ। ਇਹ ਜਿਹੜੀ ਸੁਰਤ ਆ ਜੀਵਾਤਮਾ ਨਾ ਜਿਹੜਾ, ਇਹਦੀਆਂ ਚਾਰ ਅਵਸਥਾ ਨੇ, ਜਦ ਤਾਂ ਇਹ ਜਾਗਰਤ ਦਾ ਜਦ ਤਾਂ ਅੱਖਾਂ ਤਾਂ ਹੀ ਦੇਖਦਾ ਹੈ, ਪ੍ਰਪੰਚ ਹੁਣ ਆਪਣਾ ਅੱਖਾਂ ਚ ਜਿਹੜੀਆਂ ਮਿੱਟੀਆਂ ਹੋਈਆਂ ਨੇ ਉਹਦਾ ਅੰਦਰ ਪ੍ਰਪੰਚ ਦੇਖਦਾ ਅੱਖਾਂ ਤਾਂ ਹੀ, ਜਦ ਇਹ ਪਵੇਗਾ ਤਾਂ ਇੱਕ ਹਿਤਾ ਨਾੜੀਆ ਕੰਠ ਦੇ ਵਿੱਚ ਉੱਥੇ ਚਲਿਆ ਜਾਵੇਗਾ, ਆ ਬਾਅਦ ਭੁੱਲ ਜਾਵੇਗਾ। ਜਿਹੜਾ ਬਾਅਦ ਦੁਨੀਆਂ ਹੀ ਨੀ ਉੱਥੇ ਪਾਸੇ ਵੀ, ਉੱਥੇ ਉਹ ਆਪਣੀ ਦੁਨੀਆਂ ਬਣਾਊਗਾ ਨਵੀਂ। ਉਹ ਪਰਮੇਸ਼ਰ ਦਾ ਪੁੱਤਰ ਹੈ, ਇਹਦੇ 'ਚ ਵੀ ਸ਼ਕਤੀ ਹੈ, ਪਰ ਅਟਪਟੀ ਸਹੀ ਨਹੀਂ ਰੱਜੇਗਾ, ਅਟਪਟੀ ਰੱਜੇਗਾ, ਕਦੇ ਗੁੱਸਾ ਆ ਗਿਆ, ਕਦੇ ਉਹਦਾ ਕੁਛ ਹੋਰ ਹੀ ਬਣ ਗਿਆ, ਕਦੇ ਨੱਠਦੇ ਨੱਠ ਨਹੀਂ ਹੁੰਦਾ, ਕਦੇ ਦਰਖਤ ਤੇ ਜਿਹੜਾ ਮਗਰੇ ਊਟ ਚੜ ਜਾਂਦਾ, ਇਹ ਆਪਣੀਆਂ ਕਰਦਾ ਹੁੰਦਾ। ਆਹੋ ਫਿਰ ਉੱਥੋਂ ਨਿਕਲ ਕੇ ਘੂਮ ਨੀਂਦ ਦੇ ਵਿੱਚ ਚਲਿਆ ਜਾਂਦਾ ਇਹ ਸਮਰ ਸਲੀਪ, ਪਰ ਅੱਗੇ ਨਹੀਂ ਜਾ ਸਕਦਾ ਗਿਆਨੀ ਦਾ। ਇਹ ਤਿੰਨਾਂ ਦੇ ਵਿੱਚ ਤਾਂ ਫਿਰੀ ਜਾਊਗਾ ਇਹ, ਪਰ ਤੁਰਿਆ ਚ ਨਹੀਂ ਜਾ ਸਕਦਾ। ਤੁਰਿਆ ਚ ਕਿਹੜਾ ਜਾਊਗਾ? ਪਰਮ ਗਿਆਨੀ ਮਹਾਤਮਾ ਦਾ, ਜਾਂ ਇਹਨਾਂ ਦਾ ਅਭਿਆਸ ਕਰਕੇ ਉਹ ਵਸਤਾ ਖੁੱਲ ਗਈ ਜਿਹਨਾਂ ਦੀ, ਉਹਨਾਂ ਦਾ ਜਾਵੇਗਾ। ਉਹ ਸੌਂਦੇ ਨਹੀਂ ਹੁੰਦੇ ਫਿਰ, ਆਪਾਂ ਸੌਂਦੇ ਕਰਦੇ ਹਾਂ ਜਿੰਦੇ ਥੱਕੇ ਨੇ, ਵੀ ਸੌਂ ਕੇ ਥਕੇਵਾਂ ਲੈ ਜਾਓ। ਥਕੇਵਾਂ ਕਿਵੇਂ ਲੈਂਦਾ ਜਦ ਮਨ ਫੁਰਨਾ ਨਹੀਂ ਕਰਦਾ? ਭੂਗਣੀ ਨੂੰ ਸੌਂਦੇ ਹਾਂ ਨਾ ਤੇ ਮਨ ਚ ਫੁਰਨਾ ਨਹੀਂ ਹੁੰਦਾ ਕੋਈ, ਫਿਰ ਆਪਾਂ ਤਾਂ ਹੀ ਕਹਿੰਦੇ ਨੇ ਆਪਣਾ ਥਕੇਵਾਂ ਲੈ ਗਿਆ। ਜੇ ਜਾਗਰਤ ਦੇ ਵਿੱਚ ਹੀ ਨਾ ਫੁਰਨਾ ਹੋਵੇ ਫਿਰ, ਪਰ ਇਹ ਤਾਂ ਔਖਾ, ਇਹ ਤਾਂ ਬਹੁਤ ਮੁਸ਼ਕਲ ਆ। ਔਤਾ ਦਾ ਬ੍ਰਹਮ ਗਿਆਨੀ ਜੀ ਵਸਤਾ ਗੁਰੂ ਹੈ, ਛੋਟੇ ਮਹਾਰਾਜ ਦੀ ਹੈ ਵਸਤਾ ਹੈ। ਉਸਦਾ ਸਾਧਨਾ ਕਰਦੇ ਹੀ ਸਰੀਰ ਹੌਲਾ ਰਹਿੰਦਾ। ਬੜੇ ਮਹਾਰਾਜ ਜੀ ਦੱਸ ਦਿੰਦੇ ਸੀ ਕਿ ਉਹ ਪਹਿਲਾਂ ਸਾਧਨ ਕਾਲ ਦੀਆਂ ਗੱਲਾਂ ਕਹੇ ਜਾ ਸੀ। ਛੋਟੇ ਮਹਾਰਾਜ ਜੀ ਬੜੇ, ਅਸੀਂ ਜਾਂ ਬੈਠਦੇ ਰਾਤ ਨੂੰ ਜਾ ਕੇ, ਫਿਰ ਕਹਿੰਦੇ ਸਾਰੀ ਰਾਤ ਐਂ ਢਾਸਦਾ ਹੁੰਦਾ ਜਿਵੇਂ ਪਾਣੀ 'ਤੇ ਫੁੱਲ ਪਿਆ ਹੁੰਦਾ ਸਰੀਰ। ਹੁਣ ਆਪਣਾ ਉੱਥੇ ਸੁਰਤ ਨਹੀਂ ਗਈ, ਫਿਰ ਕਿਸੇ ਕਿਸੇ ਜਗਿਆਸੂ ਦੀ ਝਲਕਾਂ ਮਾਰਦੇ ਉਸ ਅਵਸਥਾ ਦਾ। ਉਹਨੂੰ ਪਤਾ ਤਾਂ ਹੈ ਵੀ ਜ਼ਰੂਰ ਆ ਇਹ ਗੱਲ, ਪਰ ਉਹ ਘਰ ਨਾ ਕਰੇ ਤਾਂ ਉੱਥੇ ਪਹੁੰਚੇ ਨਾ। ਉਹ ਵੀ ਕਿਸੇ ਉੱਤਮ ਜਗਿਆਸੂ ਦੀ ਜਾਂਦੀ ਹੈ, ਹਰ ਇੱਕ ਦੀ ਨਹੀਂ ਜਾਂਦੀ ਹੈ। ਉੱਥੇ ਮਨ ਫੁਰਨਾ ਛੱਡਦਾ ਵੇ, ਕੋਈ ਜਗ੍ਹਾ ਹੁੰਦੀ ਅੱਗੇ ਜਾ ਕੇ, ਉੱਥੇ ਮਨ ਫੁਰਨਾ ਛੱਡਦਾ। ਕਹਿੰਦੇ ਫੁਰਨਾ ਛੱਡਿਆ ਨਹੀਂ ਯਾਰ, ਸਰੀਰ ਫੁੱਲਿਆ ਨਹੀਂ, ਹੌਲਾ ਹੋ ਗਿਆ। ਸੋ ਕੂਕ ਨੂੰ ਦੇ ਵਿੱਚ ਸਰੀਰ ਹੀ ਭੁੱਲਿਆ ਹੁੰਦਾ, ਉਹ ਤਾਂ ਨਹੀਂ ਕੋਈ ਗੱਲ ਹੈ। ਜਦ ਉਹ ਨਿਕਲਿਆ ਆਉਂਦਾ ਉਸ ਵਾਸਤਾ ਜੋ, ਫਿਰ ਸਰੀਰ ਭਾਸਣ ਲੱਗ ਜਾਂਦਾ, ਫਿਰ ਧਾਰਾ ਭਾਰਾ ਜਿਹਾ ਲੱਗਣ ਲੱਗ ਜਾਂਦਾ, ਹੱਡ ਪੈਰ ਦੁੱਖਣ ਲੱਗ ਜਾਂਦੇ ਨੇ। ਕੂਕ ਨੀਂਦ ਦੇ ਵਿੱਚ ਵੀ ਦੁਖਣੇ ਕਿਸੇ ਦੇ ਨਹੀਂ ਦੁਖਣਗੇ। ਇਹ ਮਹਾਤਮਾ ਜਿਹੜੇ ਘਾਲਣਾ ਕਰਦੇ ਨਾ, ਮੈਂ ਤਾਂ ਤੈਨੂੰ ਸੁਣੀਆਂ ਹੋਈਆਂ ਗੱਲਾਂ ਦੱਸਦਾ ਮਹਾਰਾਜ ਦੀਆਂ। ਉਹ ਕਹਿੰਦੇ ਹੁੰਦੇ ਸੀ ਵੀ ਇਹ ਵਸਤਾਂ ਹੁੰਦੀਆਂ ਨੇ, ਪਰ ਸਾਨੂੰ ਪ੍ਰਾਪਤ ਨਾ ਹੋਈਆਂ। ਸੋ ਤਾਂ ਜਾਂਦੇ ਜੇ ਘਾਲਣਾ ਕਰਦੇ, ਪਰ ਪਦਾਰਥ ਸੀਗੇ ਮਹਾਤਮਾ ਦੇ, ਮਨ ਸਾਡਾ ਭੁੱਲ ਗਿਆ। ਪਦਾਰਥ ਤਾਂ ਸੀਗੇ ਮਹਾਤਮਾ ਦੇ, ਅਸੀਂ ਆਪਣੇ ਮੰਨ ਕੇ ਬੈਠੇ, ਜਿਸ ਕਰਕੇ ਅਸੀਂ ਪਿੱਛੇ ਰਹਿ ਗਏ। ਜੇ ਅਸੀਂ ਪਦਾਰਥ ਮਹਾਤਮਾ ਦੇ ਮੰਨ ਗਏ ਤੇ ਫਿਰ ਸਾਧਨਾ ਕਰਦੇ, ਫਿਰ ਕਦੀ ਕੁਛ ਲੈ ਡਿੱਗਦੇ। ਆਹ ਇਸ ਤਰ੍ਹਾਂ ਦਾ ਖਾਰੋ ਬਰਾਜੇ ਹੋਏ ਨੇ, ਉਸਨੇ ਜੋ ਕੋਈ ਹਾਰ ਹਿੰਮਤ ਨਹੀਂ ਕਰੀ, ਅਮਰ ਦੇ ਵਿੱਚ ਲੱਤ ਮਾਰੀ ਜਾ ਕੇ ਹੰਕਾਰੀ ਨੇ, ਵੀ ਭਲਿਆ ਲੋਕਾਂ ਤੂੰ ਜਗਾ ਲਾ, ਗੱਲਬਾਤ ਕਰ ਲਾ, ਤੈਨੂੰ ਸਭ ਉੱਤਰ ਦੇ ਦੇਣਗੇ, ਸਭ ਕੁਛ ਆ ਇਹਨਾਂ ਦੇ ਕੋਲ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਸਤਗੀਰ ਪੀਰ ਸੀ, ਉੱਥੇ ਚਲੇ ਗਏ ਬਗਦਾਦ। ਉੱਥੇ ਜਾ ਕੇ ਇੱਕ ਦਰਿਆ ਦੇ ਕਿਨਾਰੇ ਬੈਠ ਗਏ, ਜਪਜੀ ਸਾਹਿਬ ਦਾ ਪਾਠ ਕਰਿਆ, ਉੱਚੀ ਉੱਚੀ, ਬਹੁਤ ਉੱਚੀ। ਕੋਈ ਉਹਨਾਂ ਦਾ ਮਰੀਜ਼ ਸੀ, ਉੱਥੇ ਆਇਆ ਪਾਠ ਕਰਿਆ, ਕਰਨ ਨਹੀਂ ਸੁਣ ਲਿਆ। ਲੱਖ ਪਤਾਲ ਲੱਖ ਆਕਾਸ਼, ਅਸਲਾਮ ਦੇ ਵਿੱਚ 14 ਹੀ ਤਬਕ ਨੇ, ਬਸ ਇਹਨੂੰ ਗਾਹ ਨਹੀਂ ਇਹਨਾਂ ਦੀ ਨਿਗਾਹ ਖੁੱਲੀ। ਇਹ ਤਾਂ ਬੰਦਗੀ ਆ ਗੁਰੂ, ਕੋਈ ਜਿੰਨਾ ਕਰ ਲਏਗਾ ਉਨੀ ਨਿਗਾਹ ਖੁੱਲ ਜਾਵੇਗੀ। ਉਹ ਜਿਹੜਾ ਪੂਰਾ ਹੀ ਆਤਮਾ ਚਲਾ ਗਿਆ ਉਹਦੀ ਪੂਰੀ ਨਿਗਾਹ ਖੁੱਲ ਜਾਵੇਗੀ। ਪੂਰੀ ਨਿਗਾਹ ਕੀ? ਸਾਰੇ ਪਰਮੇਸ਼ਰ ਦੇਖਣਾ ਸ਼ੁਰੂ ਹੋ ਜਾਵੇ। ਆਪਾਂ ਨੂੰ ਕਿਉਂ ਨਹੀਂ ਦੀਦਾ? ਜੀਤਾ ਕਰਦਾ ਵੀ ਸਾਨੂੰ ਦਿਖਣ ਲੱਗ ਜਾਵੇ, ਪਰ ਘਾਲਣਾ ਨਹੀਂ ਹੈ, ਵਿਵਸਥਾ ਨਹੀਂ। ਮਨ ਉੱਥੇ ਪਹੁੰਚਿਆ ਨਹੀਂ ਜਿੱਥੇ ਗੱਲ ਭਾਸਦੀ ਹੈ। ਇਸ ਤਰ੍ਹਾਂ ਦਾ ਆ ਵੀ ਭਾਸਦੇ ਹੀ ਆਪਾਂ ਨੂੰ ਦੁਨੀਆ, ਇਹ ਮਨ ਨੂੰ ਹੀ ਭਾਸਦੀ ਹੈ, ਸਰੀਰ ਨੂੰ ਤਾਂ ਨਹੀਂ ਭਾਸਦੀ। ਇਹ ਦੁਨੀਆ 'ਚ ਰਹਿੰਦੇ ਭਾਸੀ ਜਾਂਦੀ ਹੈ। ਜਾਂ ਉਹਨਾਂ ਅਵਸਥਾ ਦੇ ਵਿੱਚ ਚਲੇ ਜਾਵਾਂਗੇ ਜੋ ਉੱਥੇ ਦੁਨੀਆ ਜਿਵੇਂ ਭਾਸਦੀ ਆ, ਉਹ ਦਿਖਣ ਲੱਗ ਜਾਵੇਗੀ। ਆਹ ਇਸ ਤਰ੍ਹਾਂ ਦਾ ਇਹ ਸਾਹ ਖਾ ਲੱਤ ਮਾਰੀ ਕਮਰ ਦੇ ਵਿੱਚ। ਕਹਿਣ ਲੱਗੇ 60 ਸਾਲ, 60 ਸਾਲ ਪਈ ਬੈਠ ਕੇ ਉੱਠ ਕੇ ਮੂੰਹ ਤੋਂ ਲੀੜਾ ਲਾ ਤਾ, ਇੱਕ ਮਾਰਾ ਰਖੜਾ ਪੱਟ ਕੇ ਮੂੰਹ ਤੇ। ਸਾਧ ਨੇ ਸ਼ਾਂਤੀ ਦੇ ਪੁੰਜ ਕਹਿੰਦੇ 80 ਸਾਲ, ਇਹ ਮੇਰੇ ਵਰਗਾ ਹੁੰਦਾ ਚੱਕ ਕੇ ਥੱਲੇ ਰੱਖ ਲੈਂਦਾ, ਪਰ ਨਹੀਂ ਸ਼ਾਂਤੀ ਹੋਈ ਇਤਨੀ ਇੰਡੀਆ ਮਹਾਤਮਾ ਦੁਨੀਆ ਮਹਾਤਮਾ ਨੂੰ ਇਹ ਗਾਲਾਂ ਕੱਢ ਜਾ, ਹੋਰ ਨੂੰ ਕੱਢ ਕੇ ਦੇਖੇ ਨਾ, ਦੱਸ ਦੇਵੇ ਪਤਾ ਨਾਲੇ। ਮਹਾਤਮਾ ਹੁੰਦੇ ਨੇ ਸ਼ਾਂਤ, ਜਿੱਦ ਅਸੀਂ ਦਿਲ ਖੁਸ਼ ਕਰ ਲੈਂਦੇ ਨੇ ਬਹੁਤੇ, ਐਂ ਤਾਂ ਪਤਾ ਨਹੀਂ ਵੀ ਘੱਟ ਹੈ। ਮਹਾਤਮਾ ਨਾਲ ਮਸ਼ਕਰੀ ਜਾਂ ਹੋਰ ਐਸੀ ਗੱਲਬਾਤ, ਕਹਿੰਦੇ ਤਾਂ ਕੁੱਲ ਡੋਬੜੀ ਦੀ ਰੀਤ ਆ, ਕੁੜੂ ਬਰੇ ਨਾਲ ਮਹਾਰਾਜ ਦੇ ਬਾਣੀ ਦੇ ਵਿੱਚ ਦੱਸਿਆ। अधूरा था रखड़े मार रहा है पूरा शांति से कहीं शराह भी नहीं सकता ओदे को बचन कर दिता साधु भी उड़ा दिता कितने पर नहीं फिर वस्ता का मुकाबला कैसे हो ज्ञान किवें हो वस्ता ही जी खैर कह लगी 80 साल सारा उसका पान ले गई कहते ऋषि जी योगी जी खोर मार दो 100 साल की हो जू चरण फड़ ले कहे पड़ुआ जहान गया बचन करना हों सुख वास्ते दुख वास्ते करीदा हों कहना मैं पता ही नहीं इस गल का भी यह भी हों कधु का फर्ज है बी हर एक का भला चाहना वस्तु दे के याद ना करनी और इस तरह समझा गया उसू महाराज ने कहा भी कि रूरिया गल्ला ने तेरिया कहना जी सारा सियालकोट झूठा कहते नहीं तेरी निवास झूठा झूठा नहीं है महाराज ने कागज दिता यानी महाराज ने दो पैसे दिते टका कहते ने दो पैसे देता मरदाने कहते जा पैसे का सच एक का झूठ खरीद के लिया चलिया दुकाना से पूछता होगा सच झूठ कितने दुकाना से होर समान बतेरा लोहा लै लो पित्तल कांसी जो कुछ भी आ सब कुछ आटा लै लो दाल जो भी आ लै लो पर सच झूठ का तो पता ही किसी को की है सच झूठ का पता भी गुरु नानक देव महाराज को सी आ कोई बराबरी होगा जेड़ा कुछ थोड़ा बहुत ज्ञाता होगा ना ग्रंथा का जा किसी महापुरुषों की संगत करता होगा भाई झूठ कही चीज़ है सच कही चीज़ है आप झूठी को सची मने बैठे हैं बैर चला गया नौजवान का नौजवान मुंडा खत्रिया का नाम वह मूआ बैठा अपनी दुकान से उन्हें गल का बोध है मरदाना कह लगा सब झूठ लैना किसी ने नहीं दिता कहीं दुकान ही नहीं है वो कहना फड़ा दे रहे टका फड़ लिया ने दो बैठे कागज के उत्ते लिखता मरना सच जिना झूठ लिखता आप जिना सच मरना झूठ उल्टो की ना गल पैरों लिया के पुरजा के लिया के है मरना सच है जिना झूठ पर जो मूड़े ने आके महाराज जी दर्शन करे तो ऐसी खिच पई दुकान छड़ के नाले चले गया मंगया होया बहुत कौतक महाराज जी उतना लोगों के बीच भी लै गए उस फिर रहा महाराज जी जंगल के बैठे लड़की जवान हो गई हूँ करते सलाह करते हैं सलाह कितने करते ने सुनदा कितने बैठा जोड़ा सरबग गुरु होंदा ना जो दुनिया चितवदी उन्होंने सुनदा सब जो कर दिया उसको दिखता सब उस गुरु कहने गल कह मुला भी तेन घर से याद करते ने लड़की जवान हो गई जवान लड़कियां घर नहीं रखिया जाए ब्याह दिए आ जाए तो नहीं होर कि शादी कर दिए जब तेरी की सलाह है चुप कर गया जब किसी ने महात्मा को जाना हो ना फिर जो महात्मा कह भाई तो जाना है तो चुप कर देगा महात्मा जान जाते ने मेरी राय है जान की जे ना पूछे जाना ना मारा ना कोई नहीं जाना है बस ये तो होगी ना होर गल तो चुप कर गया बोला महाराज ने सोचा मेरी सलाह है जाना चाहिए कहना महाराज जी मैं चलिया भी गया तो मेरे को कड़े पाउंड पहले सब कुछ होजूगा मुंडा का घाटा इतने फिर पाउंड रुलते ने देखो किमें रुलते आओ इस तरह कह लगा जी फिर मैं जाना ही है सभी चंगा इतने रोड़ा का पुत बन ला दो जब उसने दुपट्टे च कहने सोना नेत्र भी कहने घर का ध्यान कर जिमें आप इतने बैठे भी घर का ध्यान कर सकते हैं डंगर भी बन सकते हैं मंजे से भी बह सकते हैं टोका भी कर सकते हैं इतने बैठे ही आओ इस तरह उसने घर का ध्यान करिया आखिर महाराज को आखिर घर आ गया वो गल करते हैं गांव बैठे कहने मुड़िया भी तेरी तो बहुत बड़ी उम्र है तेन हमने याद करी शादी हो गई ਬਸ ਗੁਰੂ ਨਾਨਕ ਦੇਵ ਮਹਾਰਾਜ ਜੀ ਹੌਲੀ ਹੌਲੀ ਫਿਰਦੇ ਫਿਰਦੇ ਸ਼ਾਲਕੋਟ ਆ ਗਏ, ਬਾਹਰ ਬੈਠ ਗਏ। ਮਰਦਾਨੇ ਨੂੰ ਕਹਿੰਦੇ ਵੀ ਜਾ, ਮੂਹੇ ਨੂੰ ਸਦਕੇ ਰਿਹਾ, ਆਪਣੇ ਨਾਲ ਫਿਰਦਾ ਰਿਹਾ, ਜਾਂਦੇ ਜਾਂਦੇ ਮਿਲ ਚੱਲੀਏ ਉਸ। ਫਿਰ ਉਸਦੇ ਘਰ ਵਾਲੀ ਨੂੰ ਵੀ ਪਤਾ ਲੱਗ ਗਿਆ ਵੀ ਇਹਨੂੰ ਅੱਗੇ ਸਾਧ ਲੈ ਗਏ, ਜੇ ਤਾਂ ਉਹੀ ਆ ਗਏ। ਇਸ ਤਰ੍ਹਾਂ ਦਾ ਉਹਦੇ ਮਨ ਦੇ ਸ਼ਿਕਾਰ ਹੋ ਗਿਆ। ਮੂਹੇ ਨੂੰ ਕਹਿੰਦੀ ਪਾਥੀਆਂ ਵਾਲੇ ਲੁਕ ਜਾ, ਕੋਈ ਸਾਧ ਆ ਗਏ ਤੈਨੂੰ ਲੈ ਜਾਣਗੇ। ਸਾਧਾਂ ਨੇ ਜੀ ਮੱਕੀ ਕਢਾਉਣੀ ਹੈ ਕਿਸੇ ਕੋਲੋਂ, ਅਗਲੇ ਆਪਣੇ ਭਲੇ ਨੂੰ ਆਉਣਾ ਜਿਹਨੇ ਆਉਣਾ। ਸਾਧੂਆਂ ਨੇ ਕਿਸੇ ਤੋਂ ਕੁਛ ਨਹੀਂ ਲੈਣਾ ਹੈ। ਜਿਹੜਾ ਕੋਈ ਇਉਂ ਕਹਿੰਦਾ ਨਾ ਮੈਂ ਸਾਧੂਆਂ ਦਾ ਕਰਦਾ, ਉਹ ਕਰਤੀ ਆ, ਤੂੰ ਆਪਣੇ ਭਲੇ ਵਾਸਤੇ ਕਰਦਾ, ਸਾਧੂਆਂ ਨੂੰ ਕੀ ਲੋੜ ਆ। ਸਾਧੂਆਂ ਦੇ ਤਾਂ ਪਦਾਰਥ ਰੁੜਦੇ ਫਿਰਦੇ ਨੇ ਚਰਨਾਂ ਦੇ। ਸਾਰੇ ਮਰਦਾਨੇ ਨੇ ਜਵਾਬ ਦਿੱਤਾ ਲੜਕੀ ਨੇ, ਤੀਹ ਗੇੜ ਫੇਰ ਗਿਆ। ਕਹਿਣ ਲੱਗੀ ਫਕੀਰ ਸਾਈਂ ਉਹ ਤਾਂ ਇੱਥੇ ਨਹੀਂ ਬਾਹਰ ਗਿਆ ਹੋਇਆ, ਕਿਤੇ ਬੈਠਾ ਜੀ ਅੰਦਰੇ। ਕਹਿਣ ਲੱਗਾ ਮਹਾਰਾਜ ਉਹ ਤਾਂ ਲੜਕੀ ਉਹ ਕਹਿੰਦੀ ਆ ਹੈ ਹੀ ਨਹੀਂ ਇੱਥੇ ਨਹੀਂ। ਮਹਾਰਾਜ ਕਹਿੰਦੇ ਚੰਗਾ ਫਿਰ ਜੇ ਹੈ ਨਹੀਂ ਤਾਂ ਹੈ ਹੀ ਨਹੀਂ। ਵਚਨ ਹੋ ਗਿਆ ਮਹਾਤਮਾ ਦਾ ਗੁਰੂਆਂ ਦਾ, ਬਸ ਉਹ ਸੱਪ ਨਿਕਲਿਆ ਕਰੂ। ਸੱਪ ਦੀ ਮਾਇਆ ਹੁੰਦੀ ਆ ਪਰਮੇਸ਼ਰ ਦੀ ਮਾਇਆ, ਹਰ ਇੱਕ ਵਸਤੂ ਬਣ ਜਾਂਦੀ ਜਿਹੜੀ ਮਾਇਆ। ਤਾਂ ਹੁਣ ਇਨਸਾਨ ਵੀ ਮਾਇਆ ਹੀ ਬਣੀ ਹੋਈ ਹੈ। ਦੇਖੋ ਕਿੰਨੇ ਸਜਣਾ ਨੇ ਕਿਆ ਭਾਰੀ ਹੋਈ ਨੇ ਮਾਇਆ ਦੀ, ਜੋ ਕੁਛ ਸਭ ਮਾਇਆ ਹੀ ਹੈ ਪਰਮੇਸ਼ਰ ਦੀ। ਆਪਾਂ ਇਹਨੂੰ ਜਾਣ ਨਹੀਂ ਸਕਦੇ, ਜਾਂ ਤਾਂ ਬ੍ਰਹਮ ਗਿਆਨੀ ਜਾਣਦਾ, ਜਾਂ ਉਹ ਆਪ ਜਾਣਦਾ ਜਿਹਦੀ ਇਹ ਵਸਤੂ ਹੈ। ਮੈਂ ਮਰ ਗਿਆ, ਮੰਜੇ ਦੇ ਪਾ ਕੇ ਚੱਕ ਲਿਆ, ਸਾਰਾ ਪਿੰਡ ਵੀ ਰਲ ਗਿਆ ਨਾਲ। ਅਤੇ ਪਿੰਡ ਨੂੰ ਵੀ ਪਤਾ ਵੀ ਇਹ ਫਕੀਰਾਂ ਦੇ ਨਾਲ ਚੱਲਿਆ ਗਿਆ ਸੀ, ਮੰਜਾ ਲਾ ਕੇ ਰੱਖਤਾ। ਕਹਿੰਦੇ ਮਹਾਰਾਜ ਜੀ ਤੁਹਾਡਾ ਸੇਵਕ ਹੈ, ਇਹ ਵਿਚਾਰਾ ਮਰ ਗਿਆ, ਜਿੰਦਾ ਕਰਦੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਆਪਣਾ ਕਰਕੇ ਸੱਦਦੇ ਸੀ, ਸਾਰਾ ਸਿਆਲਕੋਟ ਵੱਸਦਾ, ਹੋਰਨਾਂ ਕਿਸੇ ਨੂੰ ਸੱਦ ਲਿਆ ਸੀ। ਇਤਨਾ ਸ਼ਹਿਰ ਵੱਸਦਾ ਹੈ, ਅਸੀਂ ਹੋਰਨਾਂ ਕਿਸੇ ਨੂੰ ਸੱਦ ਲਿਆ, ਪਰ ਇਹ ਸੱਦਿਆ ਆਇਆ ਨਾ, ਗਲਤੀ ਹੈ, ਗਲਤੀ ਹੈ। ਕਹਿੰਦੇ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਵੇ ਨਾ, ਬੇਮੁੱਖ, ਉਹਨੂੰ ਫਿਰ ਕਹਿੰਦੇ ਸਜ਼ਾ ਮਿਲਦੀ ਹੈ। ਫੜੋ ਗ੍ਰਹਿਣ ਵਾਲ ਸੁਣ ਸੰਬੰਧੀ ਕਦੇ ਮਹਾਰਾਜ ਜੀ ਆਪਦਾ ਸਿੱਖ ਸੀ, ਕਦੇ ਸਿੱਖ ਤਾਂ ਸਾਡਾ ਜੀ, ਪਰ ਗਲਤੀ ਦਾ ਫਲ ਹੈ, ਗਲਤੀ ਦਾ ਫਲ ਹੈ, ਅਸੀਂ ਸੱਦੇ ਨਾ ਆਇਆ। ਹੁਣ ਲੰਬਾ ਚੱਕਰ ਪੈ ਗਿਆ, ਫਲ ਭੁਗਤਣਾ ਪਵੇਗਾ। ਬਹੁਤ ਬੇਨਤੀਆਂ ਕਰੀਆਂ ਬੇਨਤੀਆਂ ਜੋ ਕਹਿੰਦੇ ਚੰਗਾ ਦਸਵੇਂ ਜਾਮੇ ਬਖਸ਼ਾਂਗੇ, ਉਹਨੇ ਪੁੱਤਰ ਜੁਨੀਆਂ ਦੇ ਵਿੱਚ ਕਲਪਦਾ ਫਿਰੇਗਾ, ਦੁਖੀ ਹੁੰਦਾ, ਬਖਸ਼ ਦਿਆਂਗੇ ਤੁਹਾਡੀ ਬੇਨਤੀ ਦੁਆਰਾ, ਪਰ ਗਲਤੀ ਦਾ ਫਲ ਜ਼ਰੂਰ ਮਿਲੇਗਾ। ਆਹ ਇਸੇ ਤਰ੍ਹਾਂ ਜੀਵ ਆਤਮਾ ਗਲਤੀ ਦਾ ਫਲ ਹੈ, ਪਰਮੇਸ਼ਰ ਤੋਂ ਵਿਛੜਿਆ ਹੋਇਆ, ਭੜਕਦਾ ਫਿਰਦਾ ਹੈ ਤ੍ਰਿਜੁਨੀਆਂ ਦੇ ਵਿੱਚ। ਆਹੋ ਆਹ ਮਨੁੱਖਾਂ ਦੇ ਮਿਲੀ ਹੋਈ ਹੈ, ਬਥੇਰੇ ਜਨਮ ਹੋ ਗਏ ਪਦਾਰਥ ਖਾਂਦਿਆਂ ਨੂੰ, ਪਹਿਨਦਿਆਂ ਨੂੰ। ਹੁਣ ਤਾਂ ਪਰਮੇਸ਼ਰ ਦੇ ਵਿੱਚ ਫੇਰ ਹੋਣਾ ਚਾਹੀਦਾ, ਹੋਰ ਕੋਈ ਟਾਈਮ ਨਹੀਂ ਆਵੇਗਾ ਬਸ, ਨਾ ਮਨੁੱਖਾਂ ਦੇ। ਆਓ ਅਬ ਟਾਈਮ ਹੋ ਗਿਆ, ਰਾਤ ਨੂੰ ਸੰਤ ਮਹਾਰਾਜ ਜੀ ਦਾ ਟੈਲੀ ਦਿਖਾੜਿਆ ਜਾਵੇ। ਜਾਣੀ ਮਹਾਰਾਜ ਦਾ ਜਿਹੜਾ ਸੂਖਮ ਸਰੀਰ ਹੈ ਨਾ, ਤਿੰਨ ਸਰੀਰ ਨੇ, ਇੱਕ ਤਾਂ ਸਥੂਲ ਹੈ, ਉਹ ਨਹੀਂ ਆਉਣਾ, ਸੂਖਮ ਸਰੀਰ ਹੈ। ਇਹ ਸਾਇੰਸ ਵਾਲਿਆਂ ਨੇ ਸੂਖਮ ਸਰੀਰ ਲੈ ਲਿਆ ਇਨਸਾਨ ਦਾ, ਸ਼ਾਮ ਨੂੰ ਸਦਾ ਬਸ ਸਵਾ 7 ਵਜੇ ਸ਼ੁਰੂ ਹੋ ਜਾਊਗਾ, ਇਹਨਾਂ ਪ੍ਰੇਮੀਆਂ ਨੇ ਦਰਸ਼ਨ ਕਰਨੇ ਨੇ। ਸੂਖਮ ਸਰੀਰ ਹੈ, ਹਿੱਲੂਗਾ ਵੀ, ਆਵਾਜ਼ ਵੀ ਆਵੇਗੀ, ਮਸਤੀ ਵੀ ਚੜ੍ਹੀ ਹੋਵੇਗੀ, ਪਰ ਹੱਥ ਨਹੀਂ ਲਾ ਸਕਦੇ ਅਸੀਂ। ਆਓ ਸੂਖਮ ਸਰੀਰ, ਆਓ ਇਸ ਤਰ੍ਹਾਂ ਉਹ ਫਿਰ ਸ਼ਾਮ ਨੂੰ ਆਓ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਜੁੜਾਂਗੇ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪਣਾ ਸਾਦਾ ਪਾਣੀ ਛਕੋ, ਜਨ ਸਤ ਵੱਜ ਜਾਣੇ ਨੇ, ਮਹਾਰੀ ਰਾਜ ਜੀ ਦੇ ਦਰਸ਼ਨ ਕਰੋ, ਉੱਧਰ ਪੜੋ ਫਿਰ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ।